You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਵਿੱਚ ਪੱਕੇ ਹੋਣ ਦੇ ਸਭ ਤੋਂ ਜ਼ਰੂਰੀ ਰਾਹ ਬਾਰੇ, ਜਿਸ 'ਚੋਂ ਹਰ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਅਸਥਾਈ ਵੀਜ਼ਾ ਧਾਰਕਾਂ ਨੂੰ ਦੇਰ ਸਵੇਰ ਲੰਘਣਾ ਹੀ ਪੈਂਦਾ ਹੈ। ਅੱਜ ਕੱਲ੍ਹ PTE IELTS ਨਾਲੋਂ ਵੱਧ ਪ੍ਰਸਿੱਧ ਹੋ ਰਿਹਾ ਹੈ ਅਤੇ ਵੀਜ਼ਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਚਾਹਵਾਨ ਲੋਕਾਂ ਦੁਆਰਾ ਇਸ ਦੀ ਤਰਜੀਹ ਵੱਧਦੀ ਜਾ ਰਹੀ ਹੈ। ਅਤੇ ਇਸ ਦੇ ਮੱਦੇਨਜ਼ਰ ਅਸੀਂ ਗੱਲਬਾਤ ਕੀਤੀ ਦੋ ਅਲੱਗ ਅਲੱਗ ਤਜੁਰਬੇ ਰੱਖਣ ਵਾਲੇ ਲੋਕਾਂ ਨਾਲ ਇਸ ਨੂੰ ਲੈ ਕੇ, ਜਿਨ੍ਹਾਂ ਦੀ ਵੱਖੋ ਵੱਖਰੀ ਰਾਏ ਹੈ। ਤੇ ਅੰਤ ਵਿੱਚ ਇਸ ਮੁੱਦੇ ਤੇ ਚਾਨਣਾ ਪਾਉਣਗੇ ਮੈਲਬਨ ਵਿਖੇ PTE ਸਿਖਲਾਈ ਕੇਂਦਰ ਚਲਾਉਂਦੇ ਇੱਕ ਮਾਹਿਰ। ਤੇ ਦੋਸਤੋ, ਹੁਣ ਗੱਲ ਕਰਦੇ ਹਾਂ ਕਲੇਟਨ ਨਿਵਾਸੀ ਜਸਪ੍ਰੀਤ ਕੌਰ ਨਾਲ, ਜਿਨ੍ਹਾਂ ਨੇ 11ਵੀਂ ਕੋਸ਼ਿਸ਼ ਦੇ ਵਿੱਚ ਇਸ ਟੈਸਟ ਵਿੱਚ ਕਾਮਯਾਬੀ ਹਾਸਲ ਕੀਤੀ। ਜੀ ਆਇਆਂ ਨੂੰ ਜਸਪ੍ਰੀਤ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਜਸਪ੍ਰੀਤ, ਆਪਣੇ PTE ਪ੍ਰੀਖਿਆ ਦੇ ਤਹਿਤ ਆਪਣੀ PR ਪਾਉਣ ਦੇ ਸਫ਼ਰ ਬਾਰੇ ਕੁਝ ਦੱਸੋ।
ਹਾਂਜੀ, ਤੇ ਮੈਂ ਮਾਸਟਰਸ ਆਫ ਟੈਕਨੋਲੋਜੀ ਕੀਤੀ ਹੈ ਕੰਪਿਊਟਰ ਸਾਇੰਸ 'ਚ, ਤੇ ਇਸ ਤੋਂ ਬਾਅਦ ਪਰਮਾਨੈਂਟ ਰੈਜੀਡੈਂਸੀ ਲਈ ਜਿੱਦਾਂ ਸਾਨੂੰ PTE ਦਾ 8 ਈਚ ਪੁਆਇੰਟਸ ਦੇ, ਜੇ ਅਸੀਂ 8 ਈਚ ਲੈਂਦੇ ਹਾਂ ਤਾਂ ਸਾਨੂੰ 15 ਪੁਆਇੰਟ ਮਿਲਦੇ ਆ ਉਸ ਚੀਜ਼ ਦੇ, ਤੇ ਪਰ PTE ਨੂੰ ਕੰਪਲੀਟ ਤਾਂ ਜਿੱਦਾਂ 8 ਈਚ ਲੈਣ ਤੱਕ ਦਾ ਸਫ਼ਰ ਮੇਰਾ ਕਾਫੀ ਜ਼ਿਆਦਾ ਸੰਘਰਸ਼ ਜਿੱਦਾਂ ਮੈਂ ਕੀਤਾ ਆ ਉਸ 8 ਈਚ ਲੈਣ ਦੇ ਲਈ। ਮੇਰੇ 7 ਈਚ ਤਾਂ ਕਾਫੀ ਈਜ਼ੀਲੀ ਆ ਗਏ ਸੀ, ਪਰ 8 ਈਚ ਲੈਂਦੇ ਲੈਂਦੇ ਮੈਨੂੰ 10 ਅਟੈਂਪਟ ਲੱਗ ਗਏ ਮੇਰੇ 11ਵੀਂ ਅਟੈਂਪਟ ਦੇ ਵਿੱਚ, ਜਿੱਦਾਂ ਮੈਨੂੰ 8 ਈਚ ਆਏ ਤੇ ਕਾਫੀ ਪ੍ਰੋਬਲਮ ਰਹੀ ਮੈਨੂੰ ਇਸ ਦੇ ਵਿੱਚ। ਤੇ ਫਾਈਨਲੀ ਮੈਂ ਆਪਣੀ ਜਿੱਦਾਂ ਕਿ ਕੋਸ਼ਿਸ਼ ਜਾਰੀ ਰੱਖੀ ਤੇ ਫਾਈਨਲੀ ਮੈਂ ਅਚੀਵ ਕਰ ਲਿੱਤਾ ਸਕੋਰ ਜਿੰਨਾ ਵੀ ਮੈਨੂੰ ਚਾਹੀਦਾ ਸੀ।
ਜੀ ਜਸਪ੍ਰੀਤ, ਤੇ ਤੁਹਾਨੂੰ ਆਪਣੀਆਂ ਕਮੀਆਂ ਬਾਰੇ ਕਿਵੇਂ ਪਤਾ ਲੱਗਿਆ ਤੇ ਤੁਸੀਂ ਉਹਦੇ ਵਿੱਚ ਕਿਵੇਂ ਕਿਵੇਂ ਸੋਧ ਕੀਤੀ?
ਕਮੀਆਂ ਇੱਦਾਂ ਸੀ ਕਿ ਜਿੱਦਾਂ ਮੈਨੂੰ ਸਟਾਰਟਿੰਗ ਤੋਂ ਹੀ ਮੇਰੇ ਬਾਕੀ ਸਾਰੇ ਮੋਡਿਊਲਸ ਲਿਸਨਿੰਗ ਸੋਰੀ ਰਾਈਟਿੰਗ ਸਪੀਕਿੰਗ ਔਰ ਰੀਡਿੰਗ ਮੇਰੇ ਸਹੀ ਰਹੇ ਆ। ਉਹਦੇ ਵਿੱਚ ਮੈਨੂੰ ਕਈ ਵਾਰੀ ਮੇਰੇ 90 ਵੀ ਆਉਂਦੇ ਰਹੇ ਆ, ਬਟ ਜਿਹੜੀ ਮੇਰੀ ਮੇਨ ਪ੍ਰੋਬਲਮ ਸੀ ਲਿਸਨਿੰਗ 'ਚ ਆਉਂਦੀ ਪਈ ਸੀ, ਪਰ ਮੈਨੂੰ ਸਮਝ ਨਹੀਂ ਸੀ ਆ ਪਾ ਰਿਹਾ ਕਿ ਮੇਰਾ ਪ੍ਰੋਬਲਮ ਕਿੱਥੇ ਆ। ਮੈਂ ਬਹੁਤ ਸਾਰੀਆਂ ਇੰਪਲੀਮੈਂਟੇਸ਼ਨਸ ਕੀਤੀਆਂ, ਬਹੁਤ ਕੁਛ ਕਰਕੇ ਦੇਖਿਆ, ਕਾਫੀ ਮੌਕ ਟੈਸਟ ਬਾਏ ਕੀਤੇ ਤੇ ਹਰੇਕ ਮੌਕ ਟੈਸਟ ਦੇ ਵਿੱਚ ਕਦੇ ਸਪੀਕਿੰਗ ਨੂੰ ਮੋਡੀਫਾਈ ਕੀਤਾ, ਕਦੇ ਰਾਈਟਿੰਗ ਨੂੰ, ਕਦੇ, ਕਿਉਂਕਿ ਮੈਨੂੰ ਸਮਝ ਨਹੀਂ ਸੀ ਆਉਂਦੀ ਪਈ ਕਿ ਲਿਸਨਿੰਗ ਦੇ ਵਿੱਚ ਪ੍ਰੋਬਲਮ ਹੈ ਤੇ ਆਉਂਦੀ ਕਿੱਥੋਂ ਪਈ ਹੈ ਲਿਸਨਿੰਗ ਇਟਸੈਲਫ, ਕਿਉਂਕਿ ਸਾਨੂੰ ਕਿਹਾ ਗਿਆ ਸੀਗਾ ਕਿ ਲਿਸਨਿੰਗ ਦੇ ਵਿੱਚ ਜਿਹੜੇ ਮਾਰਕਸ ਹੈ ਉਹ ਬਾਕੀ ਮੋਡਿਊਲਸ ਤੋਂ ਵੀ ਜਾਂਦੇ ਆ, ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਪਿਆ ਕਿ ਲਿਸਨਿੰਗ ਇਟਸੈਲਫ ਪ੍ਰੋਬਲਮ ਆ ਜਾਂ ਬਾਕੀ ਮੋਡਿਊਲਸ 'ਚ ਕਿਤੇ ਪ੍ਰੋਬਲਮ ਆ। ਤੇ ਫਾਈਨਲੀ ਮੈਂ ਇੰਪਲੀਮੈਂਟ ਕਰਦੀ ਰਹੀ ਤੇ ਫਾਈਨਲੀ ਮੈਨੂੰ ਪਤਾ ਲੱਗਾ ਕਿ ਮੇਰੀ ਸਮਰੀ 'ਚ ਥੋੜ੍ਹੀ ਬਹੁਤੀ ਪ੍ਰੋਬਲਮ ਸੀਗੀ, ਤੇ ਉਹਨੂੰ ਮੈਂ ਮੋਡੀਫਾਈ ਕੀਤਾ 2-3 ਵਾਰੀ ਕੀਤਾ ਤੇ ਫਾਈਨਲੀ ਮੇਰਾ ਸਕੋਰ ਲਿਸਨਿੰਗ ਦੇ ਵਿੱਚ ਵੀ ਆ ਗਿਆ।
ਤੇ ਇਸ ਤਹਿਤ ਤੁਸੀਂ ਬਾਹਰੋਂ ਵੀ ਕੋਈ ਕੋਚਿੰਗ ਲਈ ਆ?
ਹਾਂਜੀ, ਮੈਂ ਬਾਹਰੋਂ ਕੋਚਿੰਗ ਲਿੱਤੀ ਸੀ ਤੇ ਉਹਨਾਂ ਨੇ ਮੈਨੂੰ ਮਟੀਰੀਅਲ ਦਿੱਤਾ ਸੀ, ਕਾਫੀ ਕੁਛ ਸੀ ਉਹਦੇ ਵਿੱਚ ਜਿੱਦਾਂ, ਪਰ ਜੋ ਮੈਂ ਐਕਚੁਅਲ ਦੇ ਵਿੱਚ ਜਿਹੜੀ ਸੀ ਮੈਂ ਖੁਦ ਮਿਹਨਤ ਕੀਤੀ ਆ, ਕਿਉਂਕਿ ਮਟੀਰੀਅਲ ਨੂੰ ਮੈਮੋਰਾਈਜ਼ ਕਰਨਾ ਉਹ ਤੁਹਾਡੇ 'ਤੇ ਆ ਤੇ ਉਹਨੂੰ ਇੰਪਲੀਮੈਂਟ ਕਿੱਦਾਂ ਕਰਨਾ ਆ ਉਹ ਵੀ ਤੁਹਾਡੇ 'ਤੇ ਆ, ਕਿਉਂਕਿ ਸਾਨੂੰ ਅਸੀਂ ਮਟੀਰੀਅਲ ਤਾਂ ਲੈ ਲੈਂਦੇ ਹਾਂ ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਉਹਨੂੰ ਇੰਪਲੀਮੈਂਟ ਕਿੱਦਾਂ ਕਰਦੇ ਪਏ ਹਾਂ। ਕਾਫੀ ਕੋਸ਼ਿਸ਼ਾਂ ਦੇ ਬਾਅਦ ਜਿੱਦਾਂ ਕਿ ਇੰਪਲੀਮੈਂਟ ਕਰ ਕਰਕੇ ਮੈਨੂੰ ਪਤਾ ਚੱਲਾ ਕਿ ਕਿਹੜੀ ਚੀਜ਼ ਮੇਰੇ ਲਈ ਸਹੀ ਹੈ, ਅਤੇ ਕੁਛ ਚੀਜ਼ਾਂ ਇੱਦਾਂ ਦੀਆਂ ਵੀ ਸੀ ਜਿਹੜੀਆਂ ਮੇਰੇ ਲਈ ਇੰਪਲੀਮੈਂਟ ਨਹੀਂ ਹੋਈਆਂ ਮਟੀਰੀਅਲ ਦੇ ਵਿੱਚੋਂ। ਇੱਕ ਵਾਰ ਤਾਂ ਮੇਰੀ ਸਿਚੁਏਸ਼ਨ ਇੱਦਾਂ ਦੀ ਸੀ ਕਿ ਮੇਰੇ 2 ਮੋਡਿਊਲਸ ਦੇ ਵਿੱਚ 90-90 ਸੀ ਅਤੇ ਇੱਕ 'ਚ ਮੇਰੇ 85 ਸੀ, ਅਤੇ ਲਿਸਨਿੰਗ ਜੋ ਕਿ ਮੈਂ ਤੁਹਾਨੂੰ ਕਿਹਾ ਕਿ ਮੇਰੀ ਪ੍ਰੋਬਲਮ ਸੀ ਲਿਸਨਿੰਗ ਦੇ ਵਿੱਚ, ਪਤਾ ਨਹੀਂ ਕਿੱਥੇ ਸੀ, ਚਲੋ ਐਂਡ ਆਫ ਦਾ ਮੂਮੈਂਟ ਮੈਨੂੰ ਪਤਾ ਚੱਲ ਗਈ ਕਿ ਕਿੱਥੇ ਸੀ, ਉਹ 'ਚ ਮੇਰਾ ਸਿਰਫ 78, ਤੇ ਉਸ ਟਾਈਮ ਮੇਰਾ ਹੌਸਲਾ ਇੱਕ ਵਾਰ ਟੁੱਟ ਗਿਆ ਸੀ ਕਿ ਬਸ ਹੁਣ ਡਨ ਆ, ਮੈਂ ਹੁਣ ਨਹੀਂ ਦੇਣਾ ਇਸ ਤੋਂ ਬਾਅਦ। ਪਰ ਮੈਂ ਫਿਰ, ਚਲੋ ਮੇਰੇ ਹਸਬੈਂਡ ਨੇ ਕਿਹਾ ਕੋਈ ਨਹੀਂ ਹੁਣ ਤੂੰ ਬਹੁਤ ਕਰੀਬ ਆ ਤੇ ਤੈਨੂੰ ਦੇਣਾ ਚਾਹੀਦਾ ਨੈਕਸਟ ਅਟੈਂਪਟ, ਬਟ ਉਹਦੇ ਨੈਕਸਟ ਅਟੈਂਪਟ ਦੇ ਵਿੱਚ ਵੀ ਨਹੀਂ ਆਏ। ਫਿਰ ਉਹ ਤੋਂ ਜਿਹੜਾ ਨੈਕਸਟ ਅਟੈਂਪਟ ਸੀ ਉਹ ਤੋਂ ਬਾਅਦ ਮੇਰਾ ਆ ਗਿਆ ਸੀ। ਨਿਰਾਸ਼ਾ ਤਾਂ ਬਹੁਤ ਹੁੰਦੀ ਸੀ ਬਟ ਕੋਈ ਆਪਸ਼ਨ ਨਹੀਂ ਸੀ, ਫਿਰ ਕਰਨਾ ਤਾਂ ਪੈਣਾ ਹੀ ਸੀ ਹਰ ਹਿੱਲੇ ਵਸੀਲੇ।
ਜੀ ਜਸਪ੍ਰੀਤ, ਕਈ ਲੋਕ ਤਾਂ 20-20 ਵਾਰ ਵੀ ਐਗਜ਼ਾਮ ਦਿੰਦੇ ਆ, ਵੇਰੀਏਸ਼ਨ ਇੰਨੀ ਕਿਉਂ ਹੈ? ਕਿਸੇ ਦਾ ਇੱਕ ਵਾਰ 'ਚ ਕਲੀਅਰ ਹੋ ਜਾਂਦਾ, ਕਿਸੇ ਦਾ 11 ਵਾਰ 'ਚ ਨਹੀਂ ਹੁੰਦਾ, ਜਦਕਿ ਉਹਨਾਂ ਦੀਆਂ ਐਜੂਕੇਸ਼ਨਲ ਕੁਆਲੀਫਿਕੇਸ਼ਨ ਸੇਮ ਹੁੰਦੀਆਂ ਨੇ?
ਮੇਰੇ ਖਿਆਲ ਨਾਲ ਮੇਰਾ ਤਜਰਬਾ ਆ, ਕਿਉਂਕਿ ਮੈਂ 10 ਵਾਰੀ ਦੇ ਕੇ 11ਵੀਂ ਵਾਰ ਮੈਂ ਆਪਣਾ ਪਾਸ ਆਊਟ ਕੀਤਾ ਸੀ, ਤੇ ਮੇਰਾ ਤਜਰਬਾ ਇਹੀ ਰਿਹਾ ਆ PTE ਦੇ ਰਿਗਾਰਡਿੰਗ ਕਿ PTE ਦੇ ਵਿੱਚ ਥੋੜ੍ਹੀ ਜਿਹੀ ਜਿੱਦਾਂ ਇੱਦਾਂ ਹੋਣਾ ਚਾਹੀਦਾ ਆ ਕਿ ਕਿੱਥੇ ਜਿੱਥੇ ਵੀ ਸਾਨੂੰ ਦੀ ਪ੍ਰੋਬਲਮ ਆ ਸਾਨੂੰ ਉਹ ਚੀਜ਼ ਪਤਾ ਪਤਾ ਲੱਗੇ ਕਿ ਕੁਛ ਏਦਾਂ ਦਾ ਹੋਵੇ ਸੋਫਟਵੇਅਰ ਜੀ, ਕਿ ਸਾਨੂੰ ਪਤਾ ਲੱਗੇ ਕਿ ਅਸੀਂ ਕਿੱਥੇ ਸਾਡੀ ਕਮਜ਼ੋਰੀ ਆ, ਅਸੀਂ ਉਹਨੂੰ ਫੜੀਏ। ਕਿਉਂਕਿ ਇੱਥੇ ਪਹਿਲਾਂ ਪਤਾ ਹੀ ਨਹੀਂ ਲੱਗਦਾ ਕਿ ਸਪੀਕਿੰਗ ਦੇ ਵਿੱਚੋਂ ਪ੍ਰੋਬਲਮ ਆ ਰਹੀ ਹੈ ਜਾਂ ਰੀਡਿੰਗ ਦੇ ਵਿੱਚੋਂ ਆ ਰਹੀ ਹੈ। ਇਸ ਚੀਜ਼ ਦਾ ਸਾਨੂੰ ਪਤਾ ਲੱਗੇ ਤਾਂ ਕਿ ਬੱਚੇ ਜਿਹੜੇ 20-20 ਵਾਰੀ 25-25 ਵਾਰੀ ਵੀ ਬੱਚੇ ਜਿੰਦੇ ਆ, ਉਹਨਾਂ ਦੇ ਕਿਉਂਕਿ ਇੱਕ ਤਾਂ ਪੈਸੇ ਵੇਸਟ ਹੁੰਦੇ ਆ ਅਤੇ ਦੂਜਾ ਟਾਈਮ ਵੀ ਵੇਸਟ ਹੁੰਦਾ ਆ, ਉਹ ਕੁਛ ਨਾ ਹੋ ਸਕੇ। ਕਿਉਂਕਿ ਇੱਥੇ ਮੈਨੂੰ ਨਹੀਂ ਲੱਗਦਾ ਕਿ ਸਾਡੀ ਖੁਦ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਕੋਈ ਮੈਟਰ ਕਰਦੀ ਆ, ਕਿਉਂਕਿ ਬਸ ਜਿਹਦਾ ਤੁੱਕਾ ਲੱਗ ਗਿਆ ਲੱਗ ਗਿਆ, ਜਿਹਦਾ ਨਹੀਂ ਲੱਗਾ ਹੋਰ ਰਹਿ ਗਿਆ, ਏਦਾਂ ਦਾ ਹਿਸਾਬ ਹੈ ਇਹਦੇ 'ਚ ਮੇਰੇ ਤਜੁਰਬੇ ਦੇ ਅਕੋਰਡਿੰਗ।
ਆਪਣੇ ਤਜੁਰਬੇ ਸਾਂਝੇ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜਸਪ੍ਰੀਤ।
ਹਾਂਜੀ ਧੰਨਵਾਦ ਜੀ ਤੁਹਾਡਾ, ਤੁਸੀਂ ਸਾਡੇ ਪੁਆਇੰਟ ਆਫ ਵਿਊ ਦੇਖੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ।
ਤੇ ਹੁਣ ਗੱਲਬਾਤ ਕਰਦੇ ਹਾਂ ਮੈਲਬਨ ਦੇ ਰੌਕ ਬੈਂਕ ਦੀ ਨਿਵਾਸੀ ਅਮਨਦੀਪ ਕੌਰ ਨਾਲ, ਜਿਨ੍ਹਾਂ ਨੇ ਬਿਨਾਂ ਕਿਸੇ ਕੋਚਿੰਗ ਤੋਂ ਇਸ ਪ੍ਰੀਖਿਆ ਵਿੱਚ ਲੋੜੀਂਦੇ ਅੰਕ ਪ੍ਰਾਪਤ ਕੀਤੇ। ਜੀ ਆਇਆਂ ਨੂੰ ਅਮਨ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ।
ਤੇ ਅਮਨ, ਪੀਟੀ ਪ੍ਰੀਖਿਆ ਦੇ ਤਹਿਤ ਆਪਣੇ ਪੀਆਰ ਪਾਉਣ ਦੇ ਸਫ਼ਰ ਬਾਰੇ ਦੱਸੋ।
ਐਕਚੁਅਲੀ ਜਦੋਂ ਮੈਂ ਟੈਸਟ ਦੇਣਾ ਸੀਗਾ ਉਸ ਤੋਂ ਪਹਿਲਾਂ ਮੈਂ ਇਸ ਟੈਸਟ ਬਾਰੇ ਕਾਫੀ ਕੁਝ ਸੁਣਿਆ ਕਿ ਕਾਫੀ ਡਿਫੀਕਲਟ ਹੈ, ਬੱਚਿਆਂ ਨੂੰ ਜਿਵੇਂ ਪ੍ਰੋਬਲਮਸ ਆ ਰਹੀਆਂ ਨੇ, ਕਈਆਂ ਦੇ ਕਾਫੀ ਅਟੈਂਪਟਸ ਤੋਂ ਬਾਅਦ ਵੀ ਮਾਰਕਸ ਨਹੀਂ ਆ ਰਹੇ ਗੇ। ਸੋ ਆਈ ਜਸਟ ਥੋਟ ਕਿ ਆਈ ਜਸਟ ਗਿਵ ਇਟ ਅ ਟ੍ਰਾਈ ਫਸਟ। ਤਾਂ ਪਹਿਲਾਂ ਮੈਂ ਘਰੇ ਕੋਸ਼ਿਸ਼ ਕੀਤੀ ਕਿ ਮੈਂ ਘਰੇ ਹੀ ਪੜ੍ਹ ਕੇ ਦੇਖਾਂ ਕਿ ਮੇਰਾ ਲੈਵਲ ਕਿੰਨਾ ਕੁ ਹੈਗਾ। ਜਦੋਂ ਮੈਂ ਫਸਟ ਅਟੈਂਪਟ ਕੀਤਾ ਤਾਂ ਮੇਰਾ ਸਿਰਫ ਇੱਕ ਪੁਆਇੰਟ ਦੇ ਪਿੱਛੇ, ਸਿਰਫ ਰਾਈਟਿੰਗ ਦੇ ਵਿੱਚੋਂ ਆਈ ਗੋਟ 78, ਬਟ 79 ਤੇ ਜਾ ਕੇ 80 'ਚ ਹੋ ਜਾਂਦੇ ਨੇ। ਤਾਂ ਮੈਂ ਮਤਲਬ ਕਾਫੀ ਆਈ ਵਾਜ਼ ਹੈਪੀ ਕਿ ਨਹੀਂ ਕਿ ਮੈਂ ਖੁਦ ਹੀ ਕਰ ਸਕਦੀ ਹਾਂ, ਆਈ ਡੋਂਟ ਨੀਡ ਐਨੀ ਗਾਈਡੈਂਸ ਇਨ ਅ ਵੇ ਕਿ ਮੈਂ ਨੈਟ ਤੇ ਜਾਂ ਇੰਟਰਨੈਟ ਤੇ ਜੋ ਵੀ ਇਨਫੋਰਮੇਸ਼ਨ ਅਵੇਲੇਬਲ ਸੀ ਉਹਨੂੰ ਹੀ ਯੂਜ ਕਰਕੇ ਘਰੇ ਪ੍ਰੈਕਟਿਸ ਕਰਕੇ ਐਟਲੀਸਟ ਹਰ ਰੋਜ਼ 2 hours ਮੈਂ ਦਿੰਦੀ ਸੀ ਇਸ ਚੀਜ਼ ਨੂੰ, ਐਂਡ ਦੈਨ ਫਾਈਨਲੀ ਇਨ ਦ ਸੈਕਿੰਡ ਅਟੈਂਪਟ ਆਈ ਗੋਟ ਸਕਸੈਸ।
ਜੀ ਅਮਨ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕੋਈ ਕੋਚਿੰਗ ਨਹੀਂ ਲਈ, ਤੁਸੀਂ ਸਾਰੀ ਤਿਆਰੀ ਇਹ ਖੁਦ ਹੀ ਕੀਤੀ ਹੈ, ਤੇ ਤੁਸੀਂ ਸਟੱਡੀ ਮਟੀਰੀਅਲ ਕੀ ਯੂਜ਼ ਕੀਤਾ?
ਸਟੱਡੀ ਮਟੀਰੀਅਲ ਔਨਲਾਈਨ ਬਹੁਤ ਕੁਛ ਅਵੇਲੇਬਲ ਹੈ, ਤੁਸੀਂ ਸਰਚ ਕਰੋ ਕਿ ਪੀਟੀ ਦੇ ਕਿਹੜੇ ਕਿਹੜੇ ਮੋਡਿਊਲਸ ਨੇ, ਕਿੰਨਾ ਕਿੰਨਾ ਟਾਈਮ ਹੁੰਦਾ ਹੈ, ਤੁਹਾਨੂੰ ਹਰ ਇੱਕ ਚੀਜ਼ ਇਨਫੋਰਮੇਸ਼ਨ ਔਨਲਾਈਨ ਮਿਲ ਜਾਏਗੀ। ਤੁਸੀਂ ਸਰਚ ਕਰ ਸਕਦੇ ਹੋ ਕਿ ਕਿਹੜੇ ਪਾਪੂਲਰ ਐਸੇ ਇਸ ਟਾਈਮ ਆ ਰਹੇ ਨੇ, ਕਿਹੜੇ ਪਾਪੂਲਰ ਰਿਪੀਟ ਜਿਹੜੇ ਰੀਡ ਅਲਾਊਡ ਸੈਂਟੈਂਸਿਸ ਨੇ ਉਹ ਆ ਰਹੇ ਨੇ, ਉਸ ਅਕੋਰਡਿੰਗ ਮੈਂ ਸਰਚ ਕਰ ਕਰਕੇ ਹੀ ਮਤਲਬ ਪ੍ਰੈਕਟਿਸ ਕੀਤੀ ਸੀ। ਇਟ ਵਾਜ਼ ਵੈਰੀ ਵੇਗ ਵੇਗ ਵਿਦ ਅ ਪ੍ਰੋਪਰ, ਕਿਉਂਕਿ ਮੈਨੂੰ ਪਤਾ ਵੀ ਨਹੀਂ ਸੀਗਾ, ਬਟ ਦੈਟ ਵਰਕਡ ਫੋਰ ਮੀ ਆਈ ਗੈਸ। ਇਟ ਡੈਫੀਨੇਟਲੀ ਨੀਡਸ ਐਫਰਟ ਐਂਡ ਟਾਈਮ, ਕਿਉਂਕਿ ਇੱਦਾਂ ਤੁਸੀਂ ਇੱਦਾਂ ਨਹੀਂ ਕਿ ਤੁਸੀਂ ਜੋਬ ਵੀ ਕਰ ਰਹੇ ਹੈਗੇ ਹੋ ਤੇ ਤੁਸੀਂ ਕਹੋ ਵੀ ਮੈਂ ਸ਼ਾਮ ਨੂੰ ਘੰਟਾ 2 ਘੰਟੇ ਪੜ੍ਹ ਵੀ ਲਵਾਂ। ਜਦੋਂ ਮੈਂ ਇਸ ਚੀਜ਼ ਦੀ ਪ੍ਰੈਕਟਿਸ ਕਰ ਰਹੀ ਸੀਗੀ ਪੀਟੀ ਦੇ ਐਗਜ਼ਾਮ ਜਦੋਂ ਦੇਣਾ ਸੀ, ਆਈ ਵਾਜ਼ ਵੈਰੀ ਸੀਰੀਅਸ, ਮੈਂ ਆਪਣੀ ਜੋਬਸ ਬਹੁਤ ਘੱਟ ਕਰਤੀ ਸੀ, ਪ੍ਰੋਬੇਬਲੀ 2-3 days ਆਈ ਵਾਜ਼ ਵਰਕਿੰਗ ਐਂਡ ਰੈਸਟ ਆਫ ਦਾ ਟਾਈਮ ਆਈ ਵਾਜ਼ ਲਾਈਕ ਫੋਕਸਿੰਗ ਔਨ ਕਿ ਮੈਂ ਦੇਖਾਂ ਕਿ ਕਿੰਨਾ ਕੁ ਵੀ, ਕਿਉਂਕਿ ਮੈਂ ਸੁਣਿਆ ਸੀ ਕਿ ਔਖਾ ਬਹੁਤ ਹੈ। ਆਈ ਵਾਜ਼ ਬਿਟ ਸਕੇਅਰਡ ਐਸ ਵੈਲ, ਦੀਪ ਇਨਸਾਈਡ ਸੀ ਕਿ ਇਹ ਨਾ ਹੋਵੇ ਕਿ ਮੈਥੋਂ ਵੀ ਇਸ ਚੀਜ਼ 'ਚ ਮਤਲਬ ਸਕੋਰ ਨਾ ਆਉਣ, ਵਿਚ ਇਜ਼ ਇੰਪੋਰਟੈਂਟ। ਤਾਂ ਇਸ ਕਰਕੇ ਮੈਂ ਕਾਫੀ ਐਫਰਟ ਲਾਇਆ ਹੈ, ਇੱਦਾਂ ਕਿ ਮੈਂ ਬਿਨਾਂ ਕਿਸੇ ਦੀ ਕੋਚਿੰਗ ਤੋਂ ਬਿਨਾਂ ਲਏ, ਬਟ ਇਹ ਨਹੀਂ ਕਿ ਮੈਂ ਇੱਦਾਂ ਮੇਰੇ ਬਿਨਾਂ ਪੜ੍ਹੇ ਹੀ ਆ ਗਈ ਆ, ਮੈਂ ਘਰੇ ਆਪਣਾ ਬਹੁਤ ਐਫਰਟ ਲਾਇਆ। ਮਟੀਰੀਅਲਸ ਦੀ ਜੋ ਤੱਕ ਗੱਲ ਹੈਗੀ ਆ, ਤਾਂ ਤੁਸੀਂ ਔਨਲਾਈਨ ਸਰਚ ਕਰਕੇ ਬਹੁਤ ਮਟੀਰੀਅਲ ਤੁਹਾਨੂੰ ਮਿਲ ਜਾਏਗਾ, ਤੁਸੀਂ ਪੀਟੀ ਦੇ ਕਿਸੇ ਵੀ ਮੋਡਿਊਲ ਬਾਰੇ ਔਨਲਾਈਨ ਸਰਚ ਕਰ ਲਓ, ਇਟਸ ਵੈਰੀ ਈਜ਼ੀ। ਦਾ ਅਦਰ ਥਿੰਗ ਇਜ਼ ਕਿ ਪ੍ਰੈਕਟਿਸ ਕਰੋ ਜਿੰਨੀ ਹੋ ਸਕਦੀ ਆ, ਪ੍ਰੈਕਟਿਸ ਇਜ਼ ਦਾ ਕੀ ਹੇਅਰ।
ਗੱਲਬਾਤ ਕਰਨ ਲਈ ਤੇ ਜਾਣਕਾਰੀ ਦੇਣ ਲਈ ਸ਼ੁਕਰੀਆ ਅਮਨ।
ਥੈਂਕ ਯੂ ਜੀ।
ਦੋਸਤੋ, ਕੱਲ ਅਸੀਂ ਗੱਲ ਕਰ ਰਹੇ ਸੀ ਪੀਟੀਈ ਟੈਸਟ ਵਿੱਚ ਆਉਂਦੀਆਂ ਚੁਣੌਤੀਆਂ ਬਾਰੇ, ਤੇ ਉਸ ਗੱਲਬਾਤ ਨੂੰ ਅੱਗੇ ਤੁਰਦਿਆਂ ਅੱਜ ਸਾਡੇ ਨਾਲ ਸਾਂਝ ਬਣਾਈ ਹੈ ਸਿਧਾਂਤ ਖੰਨਾ ਨੇ, ਜੋ ਕਿ ਮੈਲਬਨ ਦੇ ਸਾਊਥ ਬੈਂਕ ਵਿੱਚ ਪੀਟੀਈ ਅਤੇ ਨਾਟੀ ਦਾ ਇੱਕ ਸਿਖਲਾਈ ਕੇਂਦਰ ਚਲਾਉਂਦੇ ਹਨ, ਤੇ ਟਿਕਟੌਕ ਤੇ ਇਹਨਾਂ ਦੀਆਂ ਪੀਟੀਈ ਸੰਬੰਧੀ ਸਿੱਖਿਅਕ ਵੀਡੀਓਜ਼ ਨੂੰ 3.5 million ਲਾਈਕਸ ਮਿਲ ਚੁੱਕੇ ਹਨ। ਜੀ ਆਇਆਂ ਨੂੰ ਸਿਧਾਂਤ।
ਥੈਂਕ ਯੂ ਸੋ ਮਚ ਜੀ।
ਪੀਟੀਈ ਦੀ ਤਿਆਰੀ ਸ਼ੁਰੂ ਕਰਨ ਦਾ ਸਭ ਤੋਂ ਭਰੋਸੇਯੋਗ ਤਰੀਕਾ ਕੀ ਹੈ?
ਪੀਟੀਈ ਨੂੰ ਸਮਝਣਾ ਸਭ ਤੋਂ ਪਹਿਲਾਂ ਬੜਾ ਇੱਕ ਇੰਪੋਰਟੈਂਟ ਸਟੈਪ ਆ। ਇਹ ਤੁਹਾਡੇ ਨੋਰਮਲ ਟ੍ਰੈਡੀਸ਼ਨਲ ਪੇਪਰਸ ਵਰਗਾ ਪੇਪਰ ਨਹੀਂ ਹੈਗਾ। ਨੋਰਮਲੀ ਸਾਨੂੰ ਆਇਲਸ ਦੇ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਹੁੰਦੀ ਹੈ ਕਿ ਆਇਲਸ ਕਿੱਦਾਂ ਦਾ ਪੇਪਰ ਆ, ਅਸੀਂ ਆਪਣੇ ਜਾਂ ਤਾਂ ਫਰੈਂਡਸ ਜਾਂ ਰਿਲੇਟਿਵਸ ਤੋਂ ਸੁਣਿਆ ਹੁੰਦਾ ਜਾਂ ਆਪ ਹੀ ਕਦੇ ਦਿੱਤਾ ਹੁੰਦਾ। ਬਟ ਪੀਟੀਈ ਥੋੜ੍ਹਾ ਜਿਹਾ ਡਿਫਰੈਂਟ ਇਗਜ਼ਾਮ ਆ, ਕਿਉਂਕਿ ਇਹ ਇੱਕ ਕੰਪਿਊਟਰ ਬੇਸਡ ਪੇਪਰ ਆ, ਇੱਕ ਅਲਗੋਰਿਦਮ ਤੁਹਾਨੂੰ ਤੁਹਾਡੇ ਪੇਪਰ ਨੂੰ ਚੈੱਕ ਕਰਦਾ, ਇੱਕ ਇਨਸਾਨ ਤੁਹਾਡੀ ਅਟੈਂਪਟ ਨੂੰ ਚੈੱਕ ਨਹੀਂ ਕਰ ਰਿਹਾ। ਤਾਂ ਇਸ ਲਈ ਪੀਟੀਈ ਨੂੰ ਸਮਝਣਾ ਇੱਕ ਬਹੁਤ ਇੰਪੋਰਟੈਂਟ ਸਟੈਪ ਆ ਕਿਸੇ ਵੀ ਕੈਂਡੀਡੇਟ ਲਈ ਜੋ ਇਸ ਪੇਪਰ ਦੇ ਵਿੱਚ ਵਧੀਆ ਸਕੋਰ ਲੈਣ ਦੀ ਕੋਸ਼ਿਸ਼ ਕਰ ਰਿਹਾ। ਸੋ ਫਸਟ ਸਟੈਪ ਵੁੱਡ ਬੀ ਟੂ ਗੈਟ ਐਨ ਇਨ ਡੈਪਥ ਅੰਡਰਸਟੈਂਡਿੰਗ ਕਿ ਟੋਟਲ ਕੁਐਸਚਨਸ ਕਿੰਨੇ ਨੇ ਪੀਟੀਈ ਦੇ ਵਿੱਚ, ਉਹਨਾਂ ਦਾ ਸਟਰਕਚਰ ਕੀ ਹੈ, ਕਿੰਨੇ ਮੋਡਿਊਲਸ ਨੇ, ਉਹ ਇੱਕ ਦੂਜੇ ਨੂੰ ਕਿੱਦਾਂ ਇਨਫਲੂਐਂਸ ਕਰਦੇ ਨੇ, ਕਿਉਂਕਿ ਇਹ ਥੋੜਾ ਜਿਹਾ ਟੇਢਾ ਟੈਸਟ ਹੈ, ਆਈ ਵੁੱਡ ਲਾਈਕ ਟੂ ਸੇ, ਕਿਉਂਕਿ ਇਹਦੇ 'ਚ ਜੋ ਦਿਖਦਾ ਉੱਦਾਂ ਹੁੰਦਾ ਨਹੀਂ ਆ। ਜਿੱਦਾਂ ਜੇ ਤੁਸੀਂ ਸਪੀਕਿੰਗ ਮੋਡਿਊਲ ਅਟੈਂਪਟ ਕਰ ਰਹੇ ਹੋ ਤਾਂ ਉਹ ਸਿਰਫ ਤੁਹਾਨੂੰ ਸਪੀਕਿੰਗ ਦੇ ਵਿੱਚ ਸਕੋਰਸ ਨਹੀਂ ਦੇਗਾ, ਇਹ ਜਸਟ ਐਗਜ਼ਾਮਪਲ ਲਾਈਕ। ਸੋ ਇਸ ਲਈ ਦ ਫਸਟ ਸਟੈਪ ਇਜ਼ ਟੂ ਅੰਡਰਸਟੈਂਡ ਪ੍ਰੋਪਰਲੀ ਕਿੰਨੇ ਕੁਐਸਚਨਸ ਨੇ ਅਤੇ ਉਹ ਕੁਐਸਚਨਸ ਕਿਹੜੇ ਕਿਹੜੇ ਮੋਡਿਊਲਸ ਨੂੰ ਇਨਫਲੂਐਂਸ ਕਰ ਰਹੇ ਨੇ। ਸੋ ਬੱਚਿਆਂ ਨੂੰ ਇਹ ਸੁਜੈਸ਼ਨ ਆ ਮੇਰੇ ਵੱਲੋਂ ਕਿ ਜੋ ਸਟਾਰਟ ਕਰ ਰਹੇ ਆ ਪੀ ਟੀ ਦੀ ਪ੍ਰੈਪਰੇਸ਼ਨ, ਸੋ ਦ ਫਸਟ ਸਟੈਪ ਇਜ਼ ਕਿ ਇਨ ਡੈਪਥ ਉਹ ਹਰ ਕੁਐਸਚਨ ਨੂੰ ਸਮਝਣ, ਹਰ ਕੁਐਸਚਨ ਦੀ ਇੱਕ ਅੰਡਰਸਟੈਂਡਿੰਗ ਡਿਵੈਲਪ ਕਰਨ ਕਿ ਉਹਦੇ 'ਚ ਉਹਨਾਂ ਦੀ ਕਿਹੜੀ ਕਿਹੜੀ ਸਕਿੱਲ ਯੂਜ਼ ਹੋ ਰਹੀ ਹੈ ਅਤੇ ਉਹ ਕਿਹੜੇ ਕਿਹੜੇ ਮੋਡਿਊਲਸ ਦੇ ਵਿੱਚ ਨੰਬਰ ਕੰਟਰੀਬਿਊਟ ਕਰ ਰਹੇ ਆ ਉਹ ਕੁਐਸਚਨ।
ਸਿਧਾਂਤ, ਮਾਰਕਿੰਗ ਮਾਪਦੰਡ ਬਾਰੇ ਵੀ ਵਿਸਥਾਰ ਵਿੱਚ ਦੱਸੋ।
ਸ਼ੋਰ। ਸੋ ਇਹ ਪੇਪਰ ਆ ਜਿਹੜਾ ਉਹ 360 ਨੰਬਰ ਦਾ ਪੇਪਰ ਆ, ਮਤਲਬ 90 ਮਾਰਕਸ ਨੇ ਹਰ ਮੋਡਿਊਲ ਦੇ। ਬਟ ਇਹ ਜਿਹੜੀ ਡਿਸਟ੍ਰੀਬਿਊਸ਼ਨ ਆ ਉਹ ਇਕੁਅਲ ਨਹੀਂ ਹੈਗੀ। ਇਹਨਾਂ 'ਚ ਕਈ ਇੱਦਾਂ ਦੇ ਮੋਡਿਊਲਸ ਨੇ ਜਿਹੜੇ ਥੋੜ੍ਹੇ ਜਿਹੇ ਜ਼ਿਆਦਾ ਇੰਪੋਰਟੈਂਟ ਨੇ ਇਨ ਕੰਪੈਰੀਜ਼ਨ ਟੂ ਅਦਰ ਮੋਡਿਊਲਸ। ਫੋਰ ਐਗਜ਼ਾਮਪਲ ਸਪੀਕਿੰਗ ਪੀ, ਜਿੱਦਾਂ ਮੈਂ ਪਹਿਲਾਂ ਵੀ ਐਗਜ਼ਾਮਪਲ ਦਿੱਤੀ। ਸੋ ਸਪੀਕਿੰਗ ਮੋਡਿਊਲ ਇਕੱਲਾ ਜਿਹੜਾ ਮੋਡਿਊਲ ਆ ਉਹ ਤੁਹਾਡੇ ਰਫਲੀ 50% ਸਕੋਰਸ ਦੇ ਲਈ ਰਿਸਪੋਂਸਿਬਲ ਹੈਗਾ। ਸੋ ਤੁਹਾਡੇ 360 ਨੰਬਰਾਂ ਵਿੱਚੋਂ 160 ਦੇ ਆਸ ਪਾਸ ਨੰਬਰ ਜਿਹੜੇ ਨੇ ਉਹ ਸਿਰਫ ਸਪੀਕਿੰਗ ਮੋਡਿਊਲ ਵਿੱਚੋਂ ਆ ਰਹੇ ਨੇ। ਸੋ ਜੇ ਤੁਸੀਂ ਇਕੱਲਾ ਸਪੀਕਿੰਗ ਦਾ ਮੋਡਿਊਲ ਪੇਪਰ ਦੇ ਵਿੱਚ ਅਟੈਂਪਟ ਕਰਕੇ ਆ ਰਹੇ ਹੋ, ਉਹਦੇ ਨਾਲ ਤੁਹਾਡੇ ਸਪੀਕਿੰਗ ਦੇ ਵਿੱਚ ਤਾਂ ਪੂਰੇ 90 ਆ ਹੀ ਸਕਦੇ ਨੇ, ਉਹਦੇ ਨਾਲ ਨਾਲ ਤੁਹਾਡੇ ਰਫਲੀ 40 to 45 ਨੰਬਰ ਲਿਸਨਿੰਗ ਦੇ ਵਿੱਚ ਆ ਸਕਦੇ ਆ, ਰਫਲੀ 30 ਨੰਬਰ ਤੁਹਾਡੇ ਰੀਡਿੰਗ ਦੇ ਵਿੱਚ ਆ ਸਕਦੇ ਆ। ਇਸੇ ਤਰੀਕੇ ਜੇ ਤੁਸੀਂ ਰਾਈਟਿੰਗ ਮੋਡਿਊਲ ਦੇ ਬਾਰੇ ਗੱਲ ਕਰੋ ਤਾਂ ਰਾਈਟਿੰਗ ਮੋਡਿਊਲ ਰਫਲੀ ਤੁਹਾਨੂੰ 40 to 60 ਨੰਬਰ ਦਿੰਦਾ ਤੁਹਾਡੇ ਰਾਈਟਿੰਗ ਮੋਡਿਊਲ ਦੇ ਵਿੱਚ, ਅਤੇ ਉਹਦੇ ਨਾਲ ਨਾਲ ਰੀਡਿੰਗ ਮੋਡਿਊਲ ਨੂੰ ਵੀ ਇਨਫਲੂਐਂਸ ਕਰਦਾ। ਦ ਸੇਮ ਥਿੰਗ ਗੋਜ਼ ਫੋਰ ਰੀਡਿੰਗ ਮੋਡਿਊਲ। ਸੋ ਰੀਡਿੰਗ ਮੋਡਿਊਲ ਇਕੱਲਾ ਆਪਣੇ ਆਪ ਦੇ ਵਿੱਚ ਤੁਹਾਡੀ ਰੀਡਿੰਗ ਸਕੋਰਸ ਦੇ ਲਈ ਇਨਫ ਨਹੀਂ ਹੈਗਾ। ਈਵਨ ਦੋ ਇਹ ਬਹੁਤ ਇੰਪੋਰਟੈਂਟ ਮੋਡਿਊਲ ਹੈ ਰੀਡਿੰਗ ਦੀ ਸਕੋਰਸ ਦੇ ਲਈ, ਬਟ ਇਹ ਪੂਰੇ ਦੇ ਪੂਰੇ ਸਕੋਰਸ ਤੁਹਾਡੇ ਰੀਡਿੰਗ ਦੇ ਜਿਹੜੇ ਨੇ ਇਹ ਸਿਰਫ ਇਸ ਮੋਡਿਊਲ ਤੋਂ ਤੁਹਾਨੂੰ ਨਹੀਂ ਮਿਲਦੇ, ਬਾਕੀ ਹੋਰ ਵੀ ਮੋਡਿਊਲਸ ਤੋਂ ਮਿਲਦੇ ਨੇ। ਸੋ ਰੀਡਿੰਗ ਮੋਡਿਊਲ ਇਜ਼ ਵੈਰੀ ਇੰਪੋਰਟੈਂਟ ਫੋਰ ਰੀਡਿੰਗ ਸਕੋਰਸ ਐਜ਼ ਵੈਲ ਐਜ਼ ਰਾਈਟਿੰਗ ਸਕੋਰਸ। ਰੀਡਿੰਗ ਮੋਡਿਊਲ ਦੇ ਵਿੱਚ ਕਈ ਇੱਦਾਂ ਦੇ ਕੁਐਸਚਨਸ ਨੇ ਜਿਹੜੇ ਤੁਹਾਨੂੰ ਰਾਈਟਿੰਗ ਮੋਡਿਊਲ ਦੇ ਵਿੱਚ ਵੀ ਇਨਫਲੂਐਂਸ ਕਰ ਰਹੇ ਨੇ ਸਕੋਰਸ ਨੂੰ। ਸੋ ਆਪਾਂ ਨੂੰ ਉਸ ਚੀਜ਼ ਦਾ ਵੀ ਧਿਆਨ ਰੱਖਣਾ। ਸਿਮਿਲਰਲੀ ਜਿਹੜਾ ਲਾਸਟ ਮੋਡਿਊਲ ਆ ਲਿਸਨਿੰਗ ਦਾ, ਇਹ ਸਭ ਤੋਂ ਲੈਂਥੀ ਮੋਡਿਊਲ ਆ, ਸਭ ਤੋਂ ਲੰਬਾ ਮੋਡਿਊਲ ਆ, ਅਤੇ ਇਹਦੇ ਵਿੱਚ ਵੀ ਕਈ ਇੱਦਾਂ ਦੇ ਕੁਐਸਚਨਸ ਨੇ ਜਿਹੜੇ ਲਿਸਨਿੰਗ ਮੋਡਿਊਲ ਦੇ ਵਿੱਚ ਤਾਂ ਕਾਫੀ ਸਕੋਰਸ ਦੇ ਰਹੇ ਨੇ, ਰਫਲੀ 50% ਤੁਹਾਡੀ ਜਿਹੜੀ ਲਿਸਨਿੰਗ ਦੀ ਸਕੋਰਸ ਨੇ ਉਹ ਤੁਹਾਨੂੰ ਇਸ ਮੋਡਿਊਲ ਦੇ ਵਿੱਚੋਂ ਮਿਲ ਰਹੀਆਂ ਨੇ। ਉਹਦੇ ਨਾਲ ਨਾਲ ਰਫਲੀ 30 to 40% ਤੁਹਾਡੀ ਜਿਹੜੀ ਸਕੋਰਸ ਨੇ ਉਹ ਤੁਹਾਨੂੰ ਰਾਈਟਿੰਗ ਮੋਡਿਊਲ ਦੇ ਵਿੱਚ ਵੀ ਮਿਲ ਰਹੀਆਂ ਨੇ। ਸੋ ਤੁਸੀਂ ਇਸ ਪੂਰੇ ਬ੍ਰੇਕਡਾਊਨ ਤੋਂ ਇਹ ਚੀਜ਼ ਸਮਝ ਸਕਦੇ ਹੋ ਕਿ ਦਿਸ ਇਜ਼ ਨੋਟ ਅ ਸਟ੍ਰੇਟ ਫੋਰਵਰਡ ਟੈਸਟ। ਇੱਦਾਂ ਨਹੀਂ ਹੈ ਕਿ ਜੇ ਤੁਸੀਂ ਰਾਈਟਿੰਗ ਦੇ ਵਿੱਚ ਸਟਰਗਲ ਕਰ ਰਹੇ ਹੋ ਤਾਂ ਤੁਹਾਨੂੰ ਸਿਰਫ ਰਾਈਟਿੰਗ ਦੇ ਮੋਡਿਊਲ ਦੇ ਜਿਹੜੇ ਦੋ ਕੁਐਸਚਨਸ ਨੇ ਉਹਨਾਂ ਨੂੰ ਇੰਪਰੂਵ ਕਰਨਾ ਅਤੇ ਆਪਣੀ ਸਕੋਰਸ ਨੂੰ ਇੰਪਰੂਵ ਕਰ ਸਕਦੇ ਹੋ? ਨਹੀਂ। ਹੋ ਸਕਦਾ ਤੁਸੀਂ ਰਾਈਟਿੰਗ ਮੋਡਿਊਲ ਦੇ ਜਿਹੜੇ ਦੋ ਕੁਐਸਚਨਸ ਆ ਉਹਨਾਂ 'ਚ ਬਹੁਤ ਵਧੀਆ ਪਰਫੋਰਮ ਕਰ ਰਹੇ ਹੋ, ਤੁਹਾਨੂੰ ਜਿਹੜੇ ਬਾਕੀ ਮੋਡਿਊਲ ਦੇ ਵਿੱਚ ਰਾਈਟਿੰਗ ਦੇ ਕੁਐਸਚਨਸ ਨੇ ਉਹਨਾਂ ਨੂੰ ਇੰਪਰੂਵ ਕਰਨਾ ਹੋਏਗਾ। ਸੋ ਲਾਈਕ ਆਈ ਸੈਡ, ਇਹਨੂੰ ਪ੍ਰੋਪਰ ਤਰੀਕੇ ਸਮਝਣਾ, ਇੱਕ ਬ੍ਰੇਕਡਾਊਨ ਨੂੰ ਸਮਝਣਾ ਜਿਹੜਾ ਕਿ ਆਫੀਸ਼ੀਅਲ ਵੈਬਸਾਈਟ 'ਤੇ ਵੀ ਗਿਵਨ ਆ, ਅਪਰੋਕਸੀਮੇਟਲੀ ਕਰੈਕਟ ਇੱਕ ਮੈਜਰਮੈਂਟ ਹੈਗੀ ਆ ਜਿਹੜੀ ਤੁਸੀਂ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ ਕਿ ਐਕਚੁਅਲ ਬ੍ਰੇਕਡਾਊਨ ਕੀ ਆ ਸਕੋਰਸ ਦਾ, ਕੀ ਨਹੀਂ ਆ। ਉਹਦੇ ਨਾਲ ਨਾਲ ਤੁਹਾਨੂੰ ਇੱਕ ਥੋੜ੍ਹੀ ਜਿਹੀ ਇਨਡੈਪਥ ਅੰਡਰਸਟੈਂਡਿੰਗ ਡਿਵੈਲਪ ਹੋਏਗੀ ਤੁਹਾਡੀ ਕਿ ਓਕੇ, ਜੇ ਮੈਂ ਕਿਸੇ ਮੋਡਿਊਲ ਦੇ ਕਰ ਰਿਹਾ ਜਾਂ ਕਰ ਰਹੀ ਹਾਂ, ਜਾਂ ਮੈਨੂੰ ਇਸ ਮੋਡਿਊਲ ਦੇ ਵਿੱਚ ਸਪੈਸ਼ਲੀ ਥੋੜ੍ਹਾ ਧਿਆਨ ਜ਼ਿਆਦਾ ਦੇਣਾ, ਅਤੇ ਇਹ ਸਾਰੇ ਕੁਐਸਚਨਸ ਨੇ ਜਿਨ੍ਹਾਂ ਨੂੰ ਮੈਂ ਇੰਪਰੂਵ ਕਰਕੇ ਇਸ ਮੋਡਿਊਲ ਨੂੰ ਇੰਪਰੂਵ ਕਰ ਸਕਦਾ ਜਾਂ ਕਰ ਸਕਦੀ ਹਾਂ।
ਜੀ ਸਿਧਾਂਤ, ਜਿਵੇਂ ਕਿ ਤੁਸੀਂ ਦੱਸਿਆ ਕਿ ਸਪੀਕਿੰਗ ਮੋਡਿਊਲ ਸਭ ਤੋਂ ਮਹੱਤਵਪੂਰਨ ਹੈ, ਪਰ ਕੰਪਿਊਟਰ ਜਨਰੇਟਿਡ ਹੋਣ ਕਰਕੇ ਲੋਕਾਂ ਨੂੰ ਦਿੱਕਤ ਆਉਂਦੀ ਹੈ ਕਿ ਸਾਡੀ ਆਵਾਜ਼ ਸਹੀ ਰਿਕਾਰਡ ਨਹੀਂ ਹੋਈ, ਕਿਸੇ ਦੀ ਵੌਇਸ ਪਿੱਚ ਦਾ ਫਰਕ ਹੈ, ਅਤੇ ਜਿਨ੍ਹਾਂ ਨੇ ਟੈਸਟ ਦਿੱਤਾ ਉਹ ਦੱਸਦੇ ਨੇ ਕਿ ਅਨੇਕਾਂ ਵਾਰ ਟੈਸਟ ਦੇ ਕੇ ਵੀ ਅਸੀਂ ਇੱਕੋ ਮੋਡਿਊਲ 'ਤੇ ਰਹਿ ਜਾਂਦੇ ਹਾਂ, ਇਹ ਦਿੱਕਤ ਕਿਉਂ ਆਉਂਦੀ ਹੈ?
ਜੀ ਅਨਫੋਰਚੁਨੇਟਲੀ ਇੱਕ ਬਹੁਤ, ਮਤਲਬ ਟੂ ਬੀ ਆਨੈਸਟ, ਪੀ ਟੀ ਇੱਕ ਬਹੁਤ ਕੰਸਿਸਟੈਂਟ ਅਤੇ ਵਧੀਆ ਇਗਜ਼ਾਮ ਆ, ਬਟ ਅਨਫੋਰਚੁਨੇਟਲੀ ਪਿਛਲੇ 6 ਸਾਲਾਂ ਤੋਂ ਇਹ ਪ੍ਰੋਬਲਮ ਜਿਹੜੀ ਆ ਉਹ ਹਾਲੇ ਵੀ ਐਗਜ਼ਿਸਟ ਕਰਦੀ ਆ ਪੀ ਟੀ ਦੇ ਵਿੱਚ, ਕਿ ਕਈ ਕੈਂਡੀਡੇਟਸ ਦੀ ਸਿਰਫ ਔਰ ਸਿਰਫ ਆਵਾਜ਼ ਦੀ ਟੋਨ ਕਰਕੇ ਜਾਂ ਆਵਾਜ਼ ਦੀ ਪਿੱਚ ਕਰਕੇ ਉਹ ਉਨੀ ਸਕੋਰ ਨਹੀਂ ਲੈ ਪਾ ਰਹੇ ਜਿੰਨਾ ਉਹ ਡਿਜ਼ਰਵ ਕਰਦੇ ਨੇ, ਅਤੇ ਕਈ ਦੂਜੇ ਇੱਦਾਂ ਦੇ ਕੈਂਡੀਡੇਟਸ ਨੇ ਜਿਨ੍ਹਾਂ ਦੇ ਉੱਦਾਂ ਸਕਿੱਲਸ ਯੂ ਨੋ ਐਕਸਟਰਾਡਨਰੀ ਨਹੀਂ ਹੈਗੇ, ਪਰ ਜਸਟ ਬਿਕੋਜ਼ ਦੇ ਆਰ ਲੱਕੀ ਕਿ ਉਹਨਾਂ ਦੀ ਆਵਾਜ਼ ਦੀ ਜਿਹੜੀ ਪਿੱਚ ਆ ਜਾਂ ਟੋਨ ਆ ਉਹ ਇੱਕ ਸਰਟਨ ਤਰੀਕੇ ਦੀ ਹੈਗੀ ਜਿਹੜੀ ਐਲਗੋਰਿਦਮ ਨੂੰ ਪਸੰਦ ਆ, ਅਤੇ ਉਹਨਾਂ ਦੇ ਵਧੀਆ ਸਕੋਰਸ ਆ ਜਾਂਦੇ ਨੇ। ਸੋ ਦਿਸ ਇਜ਼ ਟਰੂ ਕਿ ਤੁਸੀਂ ਯੂ ਨੋ ਜੇ ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਹਾਈ ਪਿੱਚਡ ਆ ਅਤੇ ਤੁਸੀਂ ਥੋੜ੍ਹੇ ਅਨਫੇਵਰਡ ਹੋ ਇਸ ਐਗਜ਼ਾਮ ਦੇ ਵਿੱਚ ਕਿ ਤੁਹਾਡੀ ਸਕੋਰਸ ਘੱਟ ਆਉਣ ਦੇ ਚਾਂਸਿਸ ਹੈਗੇ ਆ, ਬਟ ਇਸ ਚੀਜ਼ ਨੂੰ ਵੀ ਆਫਸੈਟ ਕੀਤਾ ਜਾ ਸਕਦਾ, ਇਸ ਚੀਜ਼ ਤੋਂ ਵੀ ਬਚਿਆ ਜਾ ਸਕਦਾ ਜੇ ਅਸੀਂ ਆਪਣੀ ਮਾਈਕ ਦੀ ਪੋਜੀਸ਼ਨ ਸਹੀ ਤਰੀਕੇ ਰੱਖੀਏ। ਸੋ ਮਾਈਕ ਦੀ 2-3 ਵੱਖਰੀਆਂ ਵੱਖਰੀਆਂ ਪੋਜੀਸ਼ਨਸ ਨੇ, ਜਿਹੜੀ ਸਟੂਡੈਂਟਸ ਦੀ ਯੂ ਨੋ ਪਿਚ ਦੇ ਹਿਸਾਬ ਦੇ ਨਾਲ ਅਸੀਂ ਨੋਰਮਲੀ ਐਡਜਸਟ ਕਰਾਉਂਦੇ ਹਾਂ। ਸੋ ਬੱਚਿਆਂ ਨੂੰ ਆਪਣੀ ਮਾਈਕ ਜਿਹੜਾ ਹੈੱਡਫੋਨਸ ਮਿਲਦੇ ਨੇ ਉਹਨਾਂ ਦੇ ਵਿੱਚ ਜਿਹੜਾ ਮਾਈਕ ਲੱਗਾ ਹੁੰਦਾ ਉਹਨਾਂ ਦੀ ਪੋਜੀਸ਼ਨਸ ਨੂੰ ਸਹੀ ਤਰੀਕੇ ਰੱਖ ਕੇ ਉਹ ਇਸ ਪ੍ਰੋਬਲਮ ਦਾ ਹੱਲ ਕੱਢ ਸਕਦੇ ਨੇ। ਜਿੱਦਾਂ ਨੋਰਮਲੀ ਅਸੀਂ ਸਟੂਡੈਂਟਸ ਨੂੰ ਰੈਕਮੈਂਡ ਕਰਦੇ ਹਾਂ, ਮੋਸਟ ਆਫ ਦ ਮਾਈਕਸ ਪੇਪਰ ਦੇ ਵਿੱਚ ਸਾਨੂੰ ਦੋ ਤਰੀਕੇ ਦੇ ਮਾਈਕਸ ਆਉਂਦੇ ਨੇ। ਇੱਕ ਇੱਕ ਹੈੱਡਫੋਨਸ ਹੁੰਦੇ ਆ ਤੁਹਾਡੇ ਪਲੈਂਟਰੋਨਿਕਸ ਦੇ ਅਤੇ ਦੂਜੇ ਹੈੱਡਫੋਨਸ ਹੁੰਦੇ ਆ ਤੁਹਾਡੇ ਐਂਡਰੀਆਸ ਦੇ। ਸੋ ਪੇਪਰ ਸ਼ੁਰੂ ਕਰਨ ਤੋਂ ਪਹਿਲਾਂ ਸਟੂਡੈਂਟਸ ਨੂੰ ਇਹ ਰੈਕਮੈਂਡ ਕੀਤਾ ਜਾਂਦਾ ਪਹਿਲਾਂ ਤਾਂ ਉਹ ਆਈਡੈਂਟੀਫਾਈ ਕਰਨ ਕਿ ਕਿਸ ਤਰੀਕੇ ਦਾ ਹੈੱਡਫੋਨ ਹੈਗਾ ਹੈ, ਅਤੇ ਜੇ ਪਲੈਂਟਰੋਨਿਕਸ ਦਾ ਹੈੱਡਫੋਨ ਹੈ ਤਾਂ ਉਹਨਾਂ ਨੂੰ ਇਹ ਰੈਕਮੈਂਡ ਕੀਤਾ ਜਾਂਦਾ ਕਿ ਵੀ ਜਿਹੜਾ ਮਾਈਕ ਆ ਉਹ ਨੱਕ ਦੀ ਸੀਟ 'ਤੇ ਰੱਖਣ। ਸੋ ਨੱਕ ਦੇ ਪੁਆਇੰਟ 'ਤੇ ਰੱਖਣ ਅਤੇ ਉਸ ਪੋਜੀਸ਼ਨ 'ਤੇ ਰੱਖਣ ਦੇ ਨਾਲ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਕਾਫੀ ਕ੍ਰਿਸਪ ਰਿਕਾਰਡ ਹੁੰਦੀ ਹੈ, ਕਲੀਅਰ ਰਿਕਾਰਡ ਹੁੰਦੀ ਹੈ, ਅਤੇ ਜੋ ਵੀ ਉਹ ਪਰਫੋਰਮ ਕਰ ਰਹੇ ਨੇ ਮਤਲਬ ਜੋ ਵੀ ਉਹਨਾਂ ਦੀ ਰਿਕਾਰਡਿੰਗ ਹੋ ਰਹੀ ਹੈ ਉਹ ਕੰਪਿਊਟਰ ਨੂੰ ਸਮਝਣ ਦੇ ਵਿੱਚ ਹੈਲਪ ਮਿਲਦੀ ਹੈ। ਸਿਮਿਲਰਲੀ ਜੇ ਐਂਡਰੀਆਸ ਦੇ ਹੈੱਡਫੋਨਸ ਨੇ ਅਤੇ ਐਂਡਰੀਆਸ ਦਾ ਮਾਈਕ ਹੈ ਤਾਂ ਉਹਨਾਂ ਨੂੰ ਰੈਕਮੈਂਡ ਕੀਤਾ ਜਾਂਦਾ ਕਿ ਉਹ ਆਪਣੀ ਚਿੰਨ 'ਤੇ ਉਹ ਮਾਈਕ ਰੱਖਣ, ਚਿੰਨ ਦੀ ਪੋਜੀਸ਼ਨ ਦੇ ਕੋਲ ਰੱਖਣ। ਇਟ ਇਜ਼ ਸਟਰੋਂਗਲੀ ਰੈਕਮੈਂਡਡ ਕਿ ਕੋਈ ਵੀ ਮਾਈਕ ਕੋਈ ਵੀ ਤਰੀਕੇ ਦਾ ਹੈੱਡਫੋਨ ਹੋਵੇ ਉਹਨੂੰ ਮੂੰਹ ਦੇ ਕੋਲ ਨਾ ਰੱਖੋ ਤੁਸੀਂ ਜਾਂ ਆਪਣੀ ਨੱਕ ਦੇ ਥੱਲੇ ਨਾ ਰੱਖੋ, ਜਿਹਦੇ ਨਾਲ ਤੁਹਾਡੀ ਥੋੜ੍ਹੀ ਜਿਹੀ ਡਿਸਟੋਰਸ਼ਨ ਰਿਕਾਰਡ ਹੁੰਦੀ ਆ ਜਾਂ ਤੁਹਾਡੀ ਸਾਹ ਲੈਣ ਦੀ ਆਵਾਜ਼ ਰਿਕਾਰਡ ਹੁੰਦੀ ਆ ਜਾਂ ਜੋ ਤੁਹਾਡੇ ਪੌਜ਼ਸ ਨੇ ਉਹ ਉਹਦੇ 'ਚ ਥੋੜ੍ਹੀ ਜਿਹੀ ਯੂ ਨੋ ਵਿਸਲਿੰਗ ਸਾਊਂਡ ਰਿਕਾਰਡ ਹੋ ਜਾਂਦੀ ਹੈ ਜਿਹਦੇ ਕਰਕੇ ਤੁਹਾਡੀ ਫਲੂਐਂਸੀ ਪ੍ਰੋਨਾਂਸੀਏਸ਼ਨ ਦੋਵਾਂ 'ਤੇ ਅਸਰ ਆਉਂਦਾ। ਸੋ ਇਸ ਚੀਜ਼ ਨੂੰ ਥੋੜ੍ਹਾ ਜਿਹਾ ਬਚਣ ਲਈ, ਇਸ ਚੀਜ਼ ਤੋਂ ਬਚਣ ਲਈ ਆਪਣੀ ਮਾਈਕ ਦੀ ਪੋਜੀਸ਼ਨ ਨੂੰ ਸਹੀ ਤਰੀਕੇ ਰੱਖ ਕੇ ਆਪਣੀ ਸਕੋਰਸ ਨੂੰ ਇੰਪਰੂਵ ਕੀਤਾ ਜਾ ਸਕਦਾ।
ਸਿਧਾਂਤ, ਲੋਕਾਂ 'ਚ ਧਾਰਨਾ ਬਣੀ ਹੈ ਕਿ ਬਾਰ ਬਾਰ ਹਰ ਹਫ਼ਤੇ ਇਗਜ਼ਾਮ ਦੇਣ ਨਾਲ ਸ਼ਾਇਦ ਸਾਡਾ ਪੀ ਆਰ ਲਈ ਪੀ ਟੀ ਦਾ ਸਕੋਰ ਆ ਜਾਵੇ। ਇਹ ਬਾਰ ਬਾਰ ਇੰਨੀ ਜਲਦੀ ਇਗਜ਼ਾਮ ਦੇਣਾ ਲਾਹੇਵੰਦ ਹੈ?
ਇਹ ਥੋੜ੍ਹੀ ਜਿਹੀ ਫਨੀ ਚੀਜ਼ ਹੈ ਕਿ ਇਹ ਕਿਸੇ ਹੱਦ ਤੱਕ ਸਹੀ ਹੈ, ਕਿਸੇ ਹੱਦ ਤੱਕ ਕਾਫ਼ੀ ਗਲਤ ਆ। ਜੇ ਤਾਂ ਤੁਸੀਂ ਆਪਣੇ ਸਕੋਰਸ ਦੇ ਵਿੱਚ ਬਹੁਤ ਕਲੋਜ਼ ਹੋ, ਸੋ ਇਹਦੇ ਪਿੱਛੇ ਲੋਜਿਕ ਇਹੀ ਹੈ ਕਿ ਯੂ ਨੋ ਇਫ ਯੂ ਵੈਰੀ ਕਲੋਜ਼ ਟੂ ਯੂਰ ਸਕੋਰਸ, ਮੰਨ ਲਓ ਕਿਸੇ ਨੂੰ 79 ਚਾਹੀਦੇ ਆ ਅਤੇ ਉਹਨਾਂ ਦੇ 77, 78 ਦੇ ਆਸ ਪਾਸ ਸਕੋਰਸ ਆ ਰਹੇ ਨੇ, ਸੋ ਉਹ ਨੋਰਮਲੀ ਸਟੂਡੈਂਟ ਇੱਦਾਂ ਦੇ ਨੇ ਜਿਹਨਾਂ ਨੂੰ ਥੋੜ੍ਹਾ ਜਿਹਾ ਫੀਲ ਹੁੰਦਾ ਕਿ ਨਹੀਂ ਅੱਜ ਮੈਂ ਬਾਰ ਬਾਰ ਪੇਪਰ ਦਿੱਤਾ ਤਾਂ ਯੂ ਨੋ ਮੈਂ ਥੋੜ੍ਹਾ ਜਿਹਾ ਪੁਸ਼ ਕਰਕੇ ਆਪਣੇ ਆਪ ਨੂੰ 2-3 ਸਕੋਰਸ ਇੰਪਰੂਵ ਕਰ ਸਕਦਾ, ਕਿਉਂਕਿ ਕੀ ਹੋਏਗਾ ਕਿ ਰੈਗੂਲਰਲੀ ਪੇਪਰ ਦੇਣ ਦੇ ਨਾਲ ਉਹਨਾਂ ਨੂੰ ਥੋੜ੍ਹੀ ਜਿਹੀ ਅੰਡਰਸਟੈਂਡਿੰਗ ਡਿਵੈਲਪ ਹੋ ਜਾਏਗੀ ਪੇਪਰ ਕੀ ਆ, ਉਹ ਮਾਹੌਲ ਦੇ ਨਾਲ ਥੋੜ੍ਹੇ ਕੰਫਰਟੇਬਲ ਹੋ ਜਾਣਗੇ, ਥੋੜ੍ਹਾ ਜਿਹਾ ਪੇਪਰ ਬੈਟਰ ਅਟੈਂਪਟ ਕਰ ਪਾਉਣਗੇ, ਜਿਹਦੇ ਨਾਲ ਉਹਨਾਂ ਦੀ 2-3 ਪੁਆਇੰਟਸ 'ਤੇ ਇੰਕਰੀਮੈਂਟ ਆਉਣ ਦੇ ਚਾਂਸਿਸ ਜ਼ਿਆਦਾ ਨੇ। ਇਹ ਪਹਿਲਾ ਸਕੂਲ ਆਫ ਥੋਟ ਆ। ਦੂਜਾ ਸਕੂਲ ਆਫ ਥੋਟ ਇਹ ਆ ਕਿ ਜਿਨ੍ਹਾਂ ਨੇ ਰਿਪੀਟਿਡ ਮਟੀਰੀਅਲ ਤੋਂ ਤਿਆਰੀ ਕੀਤੀ ਆ, ਬਿਕੋਜ਼ ਪੀ ਟੀ ਇੱਕ ਥੋੜ੍ਹਾ ਜਿਹਾ ਰਿਪੈਟੀਟਿਵ ਇਗਜ਼ਾਮ ਆ ਜਿਹਦੇ 'ਚ ਵੱਖਰੇ ਵੱਖਰੇ ਸਾਈਕਲਸ ਹੁੰਦੇ ਨੇ, ਵਿੱਚ ਵੱਖਰੇ ਵੱਖਰੇ ਮਟੀਰੀਅਲ ਸੈਟ ਆਫ ਮਟੀਰੀਅਲ ਰਿਪੀਟ ਹੁੰਦੇ ਆ। ਸੋ ਜਿਨ੍ਹਾਂ ਬੱਚਿਆਂ ਨੇ ਰਿਪੀਟਿਡ ਮਟੀਰੀਅਲ ਤੋਂ ਤਿਆਰੀ ਕੀਤੀ ਹੁੰਦੀ ਆ ਉਹਨਾਂ ਨੂੰ ਇਹ ਮਨ 'ਚ ਆਸ ਹੁੰਦੀ ਆ ਕਿ ਜਿਹੜਾ ਮੈਂ ਮਟੀਰੀਅਲ ਪ੍ਰਿਪੇਅਰ ਕੀਤਾ ਮੇਰਾ ਦਾਲ ਲੱਗ ਜਾਏਗਾ, ਮੈਂ ਲੱਕੀ ਰਹਿ ਜਾਵਾਂਗਾ, ਉਸੇ ਮਟੀਰੀਅਲ 'ਚੋਂ ਮੈਨੂੰ ਥੋੜ੍ਹਾ ਜਿਹਾ ਪੇਪਰ ਆ ਜਾਏਗਾ ਅਤੇ ਆਈ ਵਿਲ ਯੂ ਨੋ ਆਈ ਵਿਲ ਗੈਟ ਮਾਈ ਡਿਜ਼ਾਇਰਡ ਸਕੋਰਸ। ਸੋ ਉਹਨਾਂ ਸਟੂਡੈਂਟਸ ਦੇ ਲਈ ਇਹ ਚੀਜ਼ ਵਰਕ ਕਰਦੀ ਹੈ ਜਿਹਨਾਂ ਯੂ ਨੋ ਰੈਗੂਲਰਲੀ ਪੇਪਰ ਦਿੰਦੇ ਨੇ, ਹਰ ਹਫ਼ਤੇ ਪੇਪਰ ਦਿੰਦੇ ਨੇ, ਕਿ ਜਿਸ ਦਿਨ ਉਹ ਲੱਕੀ ਰਹਿ ਗਏ ਥੋੜ੍ਹਾ ਜਿਹਾ ਰਿਪੀਟਿਡ ਮਟੀਰੀਅਲ ਆ ਗਿਆ ਉਹਨਾਂ ਨੂੰ, ਉਹਨਾਂ ਦਾ ਡਿਜ਼ਾਇਰਡ ਮਟੀਰੀਅਲ ਆ ਗਿਆ ਜਿਸ ਤੋਂ ਉਹਨਾਂ ਨੇ ਤਿਆਰੀ ਕੀਤੀ ਹੈ, ਐਂਡ ਦੈਨ ਯੂ ਨੋ ਦੇ ਗੈਟ ਦੇ ਡਿਜ਼ਾਇਰਡ ਸਕੋਰਸ, ਕਿਉਂਕਿ ਉਹਨਾਂ ਨੂੰ ਕੁਸ਼ਚਨ ਜਿਹੜੇ ਨੇ ਆਲਰੇਡੀ ਜਿਹੜੇ ਉਹਨਾਂ ਨੇ ਪਹਿਲਾਂ ਅਟੈਂਪਟ ਕੀਤੇ ਹੁੰਦੇ ਆ ਉਹੀ ਸੇਮ ਕੁਸ਼ਚਨ ਆ ਜਾਂਦੇ ਨੇ। ਪਰ ਜੋ ਸਟੂਡੈਂਟਸ ਆਪਣੀ ਸਕੋਰਸ ਤੋਂ ਕਾਫ਼ੀ ਦੂਰ ਨੇ, ਜਿੱਦਾਂ ਮੇ ਬੀ ਉਹਨਾਂ ਦਾ 5-6 ਪੁਆਇੰਟਸ ਜਾਂ 1 ਤੋਂ ਜ਼ਿਆਦਾ ਪੁਆਇੰਟਸ ਦਾ ਫਰਕ ਆ ਆਪਣੇ ਡਿਜ਼ਾਇਰਡ ਸਕੋਰਸ ਦੇ ਲੈਣ ਦੇ ਲਈ, ਉਹਨਾਂ ਨੂੰ ਸਟਰੋਂਗਲੀ ਰੈਕਮੈਂਡ ਕੀਤਾ ਜਾਂਦਾ ਕਿ ਪਹਿਲਾਂ ਉਹ ਆਪਣੀ ਤਿਆਰੀ ਇੰਪਰੂਵ ਕਰਨ, ਪਹਿਲਾਂ ਆਪਣਾ ਉਹ ਥੋੜ੍ਹਾ ਜਿਹਾ ਲੈਵਲ ਡਿਵੈਲਪ ਕਰਨ, ਫਿਰ ਹੀ ਪੇਪਰ ਦੇਣ, ਕਿਉਂਕਿ ਇਹ ਥੋੜ੍ਹਾ ਜਿਹਾ ਐਕਸਪੈਂਸਿਵ ਟੈਸਟ ਆ ਅਤੇ ਆਈ ਵੁੱਡ ਨੋਟ ਰੈਕਮੈਂਡ ਕੋਈ ਵੀ ਆਪਣਾ ਟਾਈਮ ਅਤੇ ਪੈਸੇ ਦੋਵੇਂ ਚੀਜ਼ਾਂ ਵੇਸਟ ਕਰਨ ਹਰ ਹਫ਼ਤੇ ਪੇਪਰ ਦੇ ਕੇ, ਕਿਉਂਕਿ ਇਫ ਯੂ ਫੀਲ ਕਿ ਤੁਸੀਂ ਸਿਰਫ ਲੱਕੀ ਰਹਿ ਜਾਓਗੇ ਕਿ ਐਮ ਸੀ ਕਿਊ ਕੁਐਸਚਨਸ ਨੇ ਯੂ ਨੋ ਤੁਹਾਡਾ ਦਾਲ ਲੱਗ ਜਾਏਗਾ, ਜਸਟ ਉਹਦੇ ਬੇਸਿਸ 'ਤੇ ਤੁਸੀਂ ਬਾਰ ਬਾਰ ਪੇਪਰ ਦੇ ਰਹੇ ਹੋ ਤਾਂ ਉਹ ਥੋੜ੍ਹੀ ਜਿਹੀ ਸਿੱਲੀ ਚੀਜ਼ ਆ ਅਤੇ ਆਈ ਵੁੱਡ ਸਟਰੋਂਗਲੀ ਰੈਕਮੈਂਡ ਅਗੇਂਸਟ ਇਟ ਕਿ ਕਿਸੇ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ।
ਜਿਵੇਂ ਤੁਸੀਂ ਰੈਪੀਟੇਟਿਵ ਮਟੀਰੀਅਲ ਦੀ ਗੱਲ ਕੀਤੀ, ਪ੍ਰੈਕਟਿਸ ਕਰਨ ਲਈ ਕਿਹੜੇ ਕਿਹੜੇ ਰਿਸੋਰਸਿਸ ਤੇ ਮਟੀਰੀਅਲ ਉਪਲਬਧ ਹਨ?
ਸੋ ਪੀ ਟੀ ਦੇ ਵਿੱਚ ਪੀ ਟੀ ਦੀ ਪ੍ਰੈਪਰੇਸ਼ਨ ਦੇ ਲਈ ਹਜ਼ਾਰੋਂ ਵੈਬਸਾਈਟਸ ਅਵੇਲੇਬਲ ਨੇ ਔਨਲਾਈਨ, ਬਟ ਸਾਰੀ ਵੈਬਸਾਈਟਸ ਰਿਲਾਇਬਲ ਨਹੀਂ ਹੈਗੀਆਂ। ਸੋ ਕਿਉਂਕਿ ਇੱਦਾਂ ਹੁੰਦਾ ਨੋਰਮਲੀ ਮਾਰਕੀਟ ਦੇ ਵਿੱਚ ਕੋਈ ਵੀ ਓਪਰਚੁਨਿਟੀ ਦੇਖੀ ਆ ਤਾਂ ਡਿਫਰੈਂਟ ਵੈਂਡਰਸ ਉਸ ਯੂ ਨੋ ਓਪਰਚੁਨਿਟੀ ਨੂੰ ਕੈਪੀਟਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਹਰੇਕ ਨੇ ਆਪਣੀ ਆਪਣੀ ਵੱਖਰੀ ਵੱਖਰੀ ਪ੍ਰੈਕਟਿਸ ਮਟੀਰੀਅਲ ਦੀ ਵੈਬਸਾਈਟ ਬਣਾਈ ਹੋਈ ਆ। ਸੋ ਉਹਨਾਂ 'ਚੋਂ ਕਈ ਇੱਦਾਂ ਦੀ ਵੈਬਸਾਈਟਸ ਨੇ ਜਿਹੜੀ ਥੋੜ੍ਹੀ ਜਿਹੀ ਰਿਲਾਇਬਲ ਜ਼ਿਆਦਾ ਨੇ ਕੰਪੇਅਰ ਟੂ ਅਦਰਸ, ਜਿੱਦਾਂ APUNI.com ਇਜ਼ ਵਨ ਆਫ ਦੋਜ ਵੈਬਸਾਈਟ ਜਿਹੜੀ ਮੈਂ ਆਪਣੇ ਸਟੂਡੈਂਟਸ ਨੂੰ ਰੈਕਮੈਂਡ ਕਰਦਾ ਨੋਰਮਲੀ ਕਿ ਤੁਸੀਂ APUNI 'ਤੇ ਪ੍ਰੈਕਟਿਸ ਕਰ ਸਕਦੇ ਹੋ। ਬਟ ਦੈਨ ਅਗੇਨ ਇਸ ਚੀਜ਼ ਨੂੰ ਵੀ ਸਮਝਣਾ ਜ਼ਰੂਰੀ ਹੈ ਕਿ ਤੁਸੀਂ ਕੋਈ ਵੀ ਵੈਬਸਾਈਟ ਯੂਜ਼ ਕਰ ਰਹੇ ਹੋ ਉਸਨੂੰ ਕਿਸ ਢੰਗ ਨਾਲ ਯੂਜ਼ ਕਰਨਾ, ਮਤਲਬ ਉਹਦੀ ਕਿਹੜੇ ਕਿਹੜੇ ਐਸਪੈਕਟਸ ਨੂੰ ਤੁਸੀਂ ਟਰੱਸਟ ਕਰ ਸਕਦੇ ਹੋ, ਕਿਹੜੇ ਕਿਹੜੇ ਐਸਪੈਕਟਸ ਨੂੰ ਤੁਹਾਨੂੰ ਟਰੱਸਟ ਨਹੀਂ ਕਰਨਾ, ਉਹਨਾਂ ਤੋਂ ਥੋੜਾ ਜਿਹਾ ਬਚ ਕੇ ਰਹਿਣਾ। ਜਿੱਦਾਂ ਏ ਪਿਊਨੀ ਤੇ ਜਿਹੜਾ ਪ੍ਰੈਕਟਿਸ ਮਟੀਰੀਅਲ ਅਵੇਲੇਬਲ ਆ, ਦੈਟ ਇਜ਼ ਅਮੇਜ਼ਿੰਗ। ਉਹਦੇ ਚ ਕਾਫੀ ਰਿਪੀਟਡ ਕੁਐਸਚਨ ਆਉਂਦੇ ਨੇ ਤੁਹਾਨੂੰ, ਉਹਨਾਂ ਚ ਪ੍ਰੈਡਿਕਸ਼ਨ ਫਾਈਲ ਦੇ ਵੀ ਕੁਐਸਚਨ ਹੁੰਦੇ ਨੇ, ਸੋ ਤੁਸੀਂ ਉਹਨਾਂ ਤੋਂ ਪ੍ਰੈਕਟਿਸ ਜ਼ਰੂਰ ਕਰੋ। ਬਟ ਜੋ ਤੁਹਾਨੂੰ ਫੀਡਬੈਕ ਮਿਲਦੀ ਆ ਏ ਪਿਊਨੀ ਤੋਂ, ਜਿੱਦਾਂ ਤੁਹਾਡੇ ਸਪੀਕਿੰਗ ਟਾਸਕ ਦੇ ਲਈ ਜਾਂ ਰਾਈਟਿੰਗ ਟਾਸਕ ਦੇ ਲਈ, ਤੁਸੀਂ ਉਹਨਾਂ ਤੇ ਡਿਪੈਂਡ ਨਾ ਕਰੋ। ਕਿਉਂਕਿ ਜਿਹੜੀ ਇਹ ਵੈਬਸਾਈਟਸ ਨੇ, ਇਹ ਚਾਈਨੀਜ਼ ਵੈਬਸਾਈਟਸ ਨੇ ਜਾਂ ਇੱਕ ਇੱਕ ਪਰਟੀਕੁਲਰ ਰੀਜਨ ਦੀਆਂ ਵੈਬਸਾਈਟਸ ਨੇ, ਸੋ ਇਹ ਜਿਹੜੀ ਡਿਜ਼ਾਈਨ ਕੀਤੀਆਂ ਗਈਆਂ ਇਹ ਉਹਨਾਂ ਦੀ ਆਡੀਅੰਸ ਦੇ ਲਈ ਡਿਜ਼ਾਈਨ ਕੀਤੀਆਂ ਗਈਆਂ। ਸੋ ਨੋਰਮਲੀ ਬੱਚਿਆਂ ਦੀ ਕੰਪਲੇਂਟ ਇਹ ਰਹਿੰਦੀ ਆ ਕਿ ਤੁਸੀਂ ਮੈਨੂੰ ਕਲਾਸ ਸਪੀਕਿੰਗ ਦੀ, ਮੇਰੇ ਪੀਟੀ ਦੇ ਵਿੱਚ ਸਕੋਰ ਵੀ ਵਧੀਆ ਆਈ ਹੈ ਸਪੀਕਿੰਗ ਦੀ, ਬਟ ਮੈਨੂੰ ਵੈਬਸਾਈਟ ਵਧੀਆ ਸਕੋਰ ਨਹੀਂ ਦਿੰਦਾ, ਮੈਨੂੰ ਫਲੂਐਂਸੀ ਦੇ ਵਿੱਚ ਵਧੀਆ ਨੰਬਰ ਨਹੀਂ ਦਿੰਦਾ, ਮੈਨੂੰ ਪ੍ਰੋਨਾਸੀਏਸ਼ਨ ਦੇ ਵਿੱਚ ਤਾਂ ਹੋਰ ਵੀ ਘੱਟ ਨੰਬਰ ਦਿੰਦਾ, ਉਹਦਾ ਕੀ ਕਾਰਨ ਆ? ਉਹਦਾ ਸਿੰਪਲੀ ਲੌਜਿਕ ਇਹੀ ਆ ਕਿ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ, ਮਾੜੀ ਗੱਲ ਨਹੀਂ ਹੈ, ਬਟ ਇਹ ਜਿਹੜੀ ਵੈਬਸਾਈਟਸ ਨੇ ਉਹ ਚਾਈਨੀਜ਼ ਵੈਬਸਾਈਟਸ ਨੇ, ਮਤਲਬ ਇਹ ਉਹਨਾਂ ਆਡੀਅੰਸ ਦੇ ਲਈ ਡਿਜ਼ਾਈਨ ਕੀਤੀ ਗਈ ਹੈ, ਅਤੇ ਜਿਹੜੀ ਪ੍ਰੋਨਾਸੀਏਸ਼ਨ ਵੀ ਆ ਉਹ ਉਹਨਾਂ ਦੀ ਆਡੀਅੰਸ ਦੇ ਲਈ, ਉਹਨਾਂ ਦੇ ਹਿਸਾਬ ਦੇ ਨਾਲ ਬਣਾਈ ਗਈ ਆ। ਸਾਡੀ ਪ੍ਰੋਨਾਸੀਏਸ਼ਨ, ਸਾਡੀ ਡਿਕਸ਼ਨ ਜਿਹੜੀ ਆ ਉਹ ਬਹੁਤ ਡਿਫਰੈਂਟ ਆ ਇਨ ਕੰਪੈਰੀਜ਼ਨ ਟੂ ਏਸ਼ੀਅਨ ਕਲਚਰਸ। ਸੋ ਇਸੇ ਕਰਕੇ ਤੁਸੀਂ ਜੇ ਉਸ ਪ੍ਰੋਨਾਸੀਏਸ਼ਨ ਨੂੰ ਆਪਣੀ, ਯੂ ਨੋ, ਇਫ ਯੂ ਕੰਸੀਡਰ ਦੈਟ ਦਾ ਗੋਸਪਲ, ਦੈਟ ਇਜ਼ ਨੋਟ ਦਾ ਰਾਈਟ ਥਿੰਗ ਟੂ ਡੂ, ਤਾਂ ਤੁਹਾਨੂੰ ਸਮਝਣਾ ਪਏਗਾ ਕਿ ਤੁਸੀਂ ਕਿਹੜੇ ਐਸਪੈਕਟਸ ਨੂੰ ਤੁਸੀਂ ਟਰੱਸਟ ਕਰ ਸਕਦੇ ਹੋ ਵੈਬਸਾਈਟ ਤੇ, ਕਿਹੜੇ ਐਸਪੈਕਟਸ ਨੂੰ ਤੁਹਾਨੂੰ ਟਰੱਸਟ ਨਹੀਂ ਕਰਨਾ। ਜਿੱਦਾਂ ਮੌਕ ਟੈਸਟ ਵਗੈਰਾ ਵੀ ਨੇ ਇਹਨਾਂ ਵੈਬਸਾਈਟ ਤੇ, ਸੋ ਦੇਰ ਆਰ ਗ੍ਰੇਟ ਰੀਸੋਰਸ ਟੂ ਪ੍ਰੈਕਟਿਸ। ਤੁਸੀਂ ਆਪਣਾ ਸਟੈਮਿਨਾ ਚੈੱਕ ਕਰਨ ਲਈ, ਤੁਸੀਂ ਆਪਣੀ ਕੰਸੈਂਟ੍ਰੇਸ਼ਨ ਚੈੱਕ ਕਰਨ ਲਈ ਇਹਨਾਂ ਮੌਕ ਟੈਸਟ ਨੂੰ ਜ਼ਰੂਰ ਦਿਓ। ਬਟ ਜੇ ਤੁਸੀਂ ਸੋਚ ਲਓ ਕਿ ਨਹੀਂ ਯਾਰ, ਮੇਰੇ ਏ ਪਿਊਨੀ ਦੇ ਮੌਕ ਟੈਸਟ ਦੇ ਵਿੱਚ ਵਧੀਆ ਸਕੋਰ ਆ ਗਈ ਹੈ, ਤਾਂ ਮਤਲਬ ਮੇਰੀ ਤਿਆਰੀ ਪੂਰੀ ਹੈ ਪੀਟੀ ਦੀ, ਦੈਟ ਇਜ਼ ਨੋਟ ਟਰੂ। ਇਹ ਤੁਸੀਂ ਥੋੜ੍ਹਾ ਜਿਹਾ ਮਿਸਲੀਡ ਕਰ ਰਹੇ ਹੋ ਆਪਣੇ ਆਪ ਨੂੰ, ਸੋ ਇਹਦੇ 'ਚ ਤੁਹਾਡੀ ਥੋੜ੍ਹੀ ਗਲਤੀ ਕਰਨ ਦੇ ਚਾਂਸਿਸ ਜ਼ਿਆਦਾ ਨੇ। ਇਸੇ ਕਰਕੇ ਬੱਚੇ ਥੋੜ੍ਹਾ ਫਰਸਟ੍ਰੇਟ ਹੁੰਦੇ ਨੇ ਕਿ ਯਾਰ ਮੇਰੇ ਮੌਕ ਟੈਸਟ 'ਚ ਤਾਂ ਬਹੁਤ ਵਧੀਆ ਸਕੋਰ ਆਇਆ, ਜਾਂ ਮੌਕ ਟੈਸਟ ਦੇ ਵਿੱਚ ਤਾਂ ਮੇਰਾ ਘੱਟ ਸਕੋਰ ਆਇਆ, ਪਰ ਰੀਅਲ ਐਗਜ਼ਾਮ ਦੇ ਵਿੱਚ ਮੇਰੀ ਸਕੋਰ ਡਿਫਰੈਂਟ ਆਈ। ਸੋ ਲਾਈਕ ਆਈ ਸੈਡ, ਰਿਸੋਰਸਿਸ ਬਹੁਤ ਨੇ, ਜਿੱਦਾਂ ਏ ਪਿਊਨੀ ਦੀ ਮੈਂ ਇੱਕ ਐਗਜ਼ਾਮਪਲ ਦਿੱਤੀ, ਕਿਉਂਕਿ ਇਹ ਸਭ ਤੋਂ ਪਾਪੂਲਰ ਵੈਬਸਾਈਟ ਆ, ਮੈਂ ਆਪਣੇ ਸਟੂਡੈਂਟਸ ਨੂੰ ਵੀ ਇਹ ਰੈਕਮੈਂਡ ਕਰਨਾ। ਇੱਦਾਂ ਦੀ ਹੋਰ ਵੈਬਸਾਈਟਸ ਵੀ ਹੈਗੀਆਂ, ਜਿੱਦਾਂ ਪੀ ਟੀ ਪਾਂਡਾ ਜਾਂ ਰੀਅਲ ਪੀ ਟੀ, ਇੱਦਾਂ ਦੀ ਵੈਬਸਾਈਟਸ ਤੋਂ ਬੰਦਾ ਪ੍ਰੈਕਟਿਸ ਜ਼ਰੂਰ ਕਰੇ, ਕਿਉਂਕਿ ਇਹਨਾਂ ਦੇ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਆਪਾਂ ਟਰੱਸਟ ਕਰ ਸਕਦੇ ਹਾਂ, ਬਟ ਇਹਨਾਂ ਦੀ ਫੀਡਬੈਕ ਨੂੰ ਅਸੀਂ ਟਰੱਸਟ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਨੇ ਉਨਾ ਪੈਸਾ, ਉਨਾ ਆਰ ਐਂਡ ਡੀ ਤੇ ਇਨਵੈਸਟਮੈਂਟ ਨਹੀਂ ਕੀਤਾ ਜਿੰਨਾ ਐਕਚੁਅਲ ਪੀਅਰਸਨ ਨੇ ਕੀਤਾ, ਤੇ ਪੀਅਰਸਨ ਦਾ ਜਿਹੜਾ ਐਲਗੋਰਿਦਮ ਆ, ਇਟ ਇਜ਼ ਮੱਚ ਸਮਾਰਟਰ ਦੈਨ ਦੀਸ ਵੈਬਸਾਈਟਸ। ਸੋ ਤੁਸੀਂ ਉਹ ਕੰਪੈਰੀਜ਼ਨ ਨਹੀਂ ਕਰ ਸਕਦੇ, ਤੁਸੀਂ ਉਸ ਲੈਵਲ ਦਾ ਟਰੱਸਟ ਨਹੀਂ ਲੈ ਕੇ ਆ ਸਕਦੇ ਇਹਨਾਂ ਵੈਬਸਾਈਟਸ ਦੇ ਵਿੱਚ ਜਿਹੜਾ ਤੁਹਾਨੂੰ ਐਕਚੁਅਲ ਪੀ ਟੀ ਦਾ ਪੇਪਰ ਦਿੰਦਾ।
ਤੇ ਰਿਕੁਆਇਰਡ ਸਕੋਰ ਨਾ ਆਉਣ ਕਰਕੇ ਲੋਕਾਂ ਦੀ ਮਾਨਸਿਕ ਸਥਿਤੀ ਵੀ ਪ੍ਰਭਾਵਿਤ ਹੁੰਦੀ ਹੈ। ਟੈਸਟ ਦੇ ਨਤੀਜਿਆਂ ਤੋਂ ਹਤਾਸ਼ ਹੋ ਰਹੇ ਲੋਕਾਂ ਲਈ ਤੁਹਾਡੀ ਕੀ ਸਲਾਹ ਹੈ?
ਇਹ ਬਹੁਤ ਰੀਅਲ ਪ੍ਰੋਬਲਮ ਆ, ਟੂ ਬੀ ਓਨੈਸਟ, ਕਿ ਜਦੋਂ ਤੁਸੀਂ ਇਸ ਐਗਜ਼ਾਮ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੀ ਮਾਨਸਿਕ ਸਥਿਤੀ ਕਿੱਦਾਂ ਦੀ ਆ, ਤੁਹਾਡੀ ਮੈਂਟਲ ਸਟੇਟ ਕਿੱਦਾਂ ਦੀ ਆ, ਇਹ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਆ ਜਿਹੜਾ ਨੋਰਮਲੀ ਬੱਚੇ ਆਪਣੀ ਟ੍ਰੇਨਿੰਗ ਦੇ ਵਿੱਚ ਇਗਨੋਰ ਕਰਦੇ ਨੇ, ਜਾਂ ਯੂ ਨੋ ਮੋਸਟ ਥਿੰਗਸ ਵੀ ਟੇਕ ਅਪ ਇਨ ਲਾਈਫ, ਆਪਾਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਸਾਈਡ ਲਾਈਨ ਕਰ ਦਿੰਦੇ, ਇਹਨੂੰ ਇੰਨਾ ਧਿਆਨ ਨਹੀਂ ਦਿੰਦੇ। ਸੋ ਦਾ ਓਨਲੀ ਸੁਜੈਸ਼ਨ ਹੇਅਰ ਇਜ਼, ਟਰਾਈ ਨੋਟ ਟੂ ਲੈਟ ਦ ਪ੍ਰੈਸ਼ਰ ਆਫ ਦੀ ਐਗਜ਼ਾਮ ਗੈਟ ਦ ਬੈਟਰ ਆਫ ਯੂ। ਕਿ ਸਾਡੇ ਕੋਲ, ਸਾਡੀ ਪ੍ਰੈਪਰੇਸ਼ਨ ਦੇ ਟਾਈਮ 'ਤੇ ਬਹੁਤ ਸਾਰੇ ਵੱਖਰੇ ਵੱਖਰੇ ਤਰੀਕੇ ਦੇ ਪ੍ਰੈਸ਼ਰਸ ਨੇ, ਕਈਆਂ ਦਾ ਫੈਮਿਲੀਅਲ ਪ੍ਰੈਸ਼ਰ ਆ, ਫੈਮਿਲੀ ਤੋਂ ਪ੍ਰੈਸ਼ਰ ਆ, ਜਨਰਲੀ ਵਾਈਫ ਨੂੰ ਥੋੜ੍ਹਾ ਜਿਹਾ ਆਪਣੇ ਹਸਬੈਂਡ ਤੋਂ ਪ੍ਰੈਸ਼ਰ ਹੁੰਦਾ, ਜਿਹੜੇ ਹਸਬੈਂਡ ਨੇ ਉਹਨਾਂ ਨੂੰ ਆਪਣੇ ਇੰਪਲੋਇਰਸ ਤੋਂ ਪ੍ਰੈਸ਼ਰ ਹੁੰਦਾ, ਜਾਂ ਕਈਆਂ ਨੂੰ ਆਪਣੀ ਵੀਜ਼ਾ ਡੇਟ ਦਾ ਪ੍ਰੈਸ਼ਰ ਹੁੰਦਾ, ਜਾਂ ਬੈਕ ਹੋਮ ਇੰਡੀਆ ਦੀ ਫੈਮਿਲੀ ਦਾ ਪ੍ਰੈਸ਼ਰ ਹੁੰਦਾ। ਸੋ ਇਸ ਪ੍ਰੈਸ਼ਰ ਨੂੰ ਤੁਸੀਂ ਆਪਣੇ ਆਪ ਨੂੰ ਜੇ ਮੋਟੀਵੇਟ ਕਰਨ ਦੇ ਲਈ ਯੂਜ਼ ਕਰ ਰਹੇ ਹੋ, ਦੈਟਸ ਅ ਗ੍ਰੇਟ ਥਿੰਗ, ਬਟ ਜੇ ਤੁਸੀਂ ਇਸ ਪ੍ਰੈਸ਼ਰ ਨੂੰ ਆਪਣੇ 'ਤੇ ਹਾਵੀ ਹੋ ਕੇ ਪੇਪਰ ਦੇਣ ਦੀ, ਯੂ ਨੋ, ਦੇ ਰਹੇ ਹੋ, ਦੈਨ ਆਈ ਵੁੱਡ ਰੈਕਮੈਂਡ ਟੇਕ ਅ ਬ੍ਰੇਕ, ਥੋੜ੍ਹਾ ਜਿਹਾ ਸਟੈਪ ਬੈਕ ਕਰੋ, ਆਪਣੇ ਆਪ ਆਪਣੀ ਸਿਚੁਏਸ਼ਨ ਨੂੰ ਇਵੈਲੂਏਟ ਕਰੋ, ਅਤੇ ਇਸ ਚੀਜ਼ ਨੂੰ ਸਮਝੋ ਕਿ ਇਹ ਪ੍ਰੈਸ਼ਰ ਤੁਹਾਨੂੰ ਹੈਲਪ ਨਹੀਂ ਕਰ ਰਿਹਾ, ਕਿ ਹੋ ਸਕਦਾ ਤੁਹਾਡਾ ਜਿਹੜਾ ਰੀਅਲ ਸਕਿੱਲ ਸੈੱਟ ਆ, ਜਿਹੜਾ ਰੀਅਲ ਲੈਵਲ ਆ, ਦੈਟ ਇਜ਼ ਮੱਚ ਬੈਟਰ, ਇਟਸ ਮੱਚ ਡਿਫਰੈਂਟ ਟੂ ਹਾਊ ਯੂ ਆਰ ਪਰਫੋਰਮਿੰਗ। ਸੋ ਸਮਟਾਈਮਸ ਜਦੋਂ ਤੁਹਾਨੂੰ ਜੋ ਪ੍ਰੈਸ਼ਰ ਓਵਰਵੈਲਮਿੰਗ ਹੋ ਜਾਂਦਾ, ਦਾ ਬੈਸਟ ਥਿੰਗ ਟੂ ਡੂ ਇਨ ਦੋ ਸਿਚੁਏਸ਼ਨ ਇਜ਼ ਜਸਟ ਟੇਕ ਅ ਬ੍ਰੇਕ। ਤੁਸੀਂ ਥੋੜ੍ਹਾ ਜਿਹਾ ਰੁਕ ਜਾਓ, ਇੱਕ ਦੋ ਹਫ਼ਤੇ ਦੀ ਬ੍ਰੇਕ ਲਓ, ਟ੍ਰੇਨਿੰਗ ਤੋਂ ਵੀ ਬ੍ਰੇਕ ਲਓ ਮੇ ਬੀ, ਅਤੇ ਥੋੜ੍ਹਾ ਜਿਹਾ ਟਾਈਮ ਆਪਣੇ ਆਪ ਦੇ ਨਾਲ ਸਪੈਂਡ ਕਰੋ, ਯੂ ਨੋ, ਟਾਕ ਟੂ ਯੋਰ ਸੈਲਫ, ਐਂਡ ਦੈਨ ਵਾਂਸ ਯੂ ਆਰ ਰੈਡੀ ਟੂ ਗਿਵ ਦ ਟੈਸਟ ਔਰ ਸਿਟ ਫੋਰ ਦ ਟੈਸਟ ਅਗੇਨ, ਦੁਬਾਰਾ ਆਪਣੇ ਆਪ ਨੂੰ ਉਸ ਪ੍ਰੈਪਰੇਸ਼ਨ ਜ਼ੋਨ ਦੇ ਵਿੱਚ ਲੈ ਕੇ ਆਓ ਅਤੇ ਦੁਬਾਰਾ ਪੇਪਰ ਦਿਓ। ਕੁਝ ਪ੍ਰੈਸ਼ਰ ਦੇ ਵਿੱਚ ਬਾਰ ਬਾਰ ਪੇਪਰ ਦੇਣ ਦੇ ਨਾਲ ਤੁਹਾਡੀ ਸਿਰਫ ਔਰ ਸਿਰਫ ਫਰਸਟ੍ਰੇਸ਼ਨ ਜਿਹੜੀ ਆ ਉਹ ਬਿਲਡਅਪ ਹੋਏਗੀ, ਯੂ ਵਿਲ ਫੇਲ ਓਵਰ ਐਂਡ ਓਵਰ ਅਗੇਨ, ਐਂਡ ਦੈਨ ਯੂ ਵਿਲ ਟੇਕ ਦ ਪ੍ਰੀਵੀਅਸ ਟਰਾਮਾ ਇਨ ਟੂ ਦ ਨੈਕਸਟ ਐਗਜ਼ਾਮ, ਜੋ ਕਿ ਬਿਲਕੁਲ ਵੀ ਰੈਕਮੈਂਡਡ ਨਹੀਂ ਹੈਗਾ। ਕਿ ਯੂ ਨੋ, ਤੁਸੀਂ ਆਪਣੇ ਪਾਸਟ ਦੇ ਜਿਹੜੇ ਬੈਗੇਜ ਨੇ, ਜੋ ਪਾਸਟ ਤੁਸੀਂ ਫੇਲ ਕੀਤਾ ਹੋਇਆ, ਉਸ ਮੈਂਟਲ ਸਟੇਟ ਨੂੰ ਤੁਸੀਂ ਨਵੇਂ ਐਗਜ਼ਾਮ ਦੇ ਵਿੱਚ ਨਵੇਂ ਦਿਨ ਦੇ ਵਿੱਚ ਲੈ ਕੇ ਜਾ ਰਹੇ ਹੋ, ਉਹਦੇ ਨਾਲ ਤੁਸੀਂ ਡੈਫੀਨੇਟਲੀ ਆਪਣਾ ਬੈਸਟ ਨਹੀਂ ਦਿਓਗੇ। ਸੋ ਯਾ, ਸੋ ਇਫ ਯੂ ਫੀਲਿੰਗ ਓਵਰਵੈਲਮਡ, ਆਈ ਵੁੱਡ ਰੈਕਮੈਂਡ ਕਿ ਥੋੜ੍ਹਾ ਜਿਹਾ ਬ੍ਰੇਕ ਲਓ ਅਤੇ ਤੂੰ ਬ੍ਰੇਕ ਲੈ ਕੇ ਅਤੇ ਸੀਰੀਅਸਲੀ ਆਪਣੇ ਨਾਲ ਇੱਕ ਕਨਵਰਸੇਸ਼ਨ ਕਰਕੇ ਉਸ ਤੋਂ ਬਾਅਦ ਜਦੋਂ ਤੁਸੀਂ ਰੈਡੀ ਫੀਲ ਕਰ ਦਿਓ ਦੁਬਾਰਾ ਟ੍ਰੇਨਿੰਗ ਦੇ ਵਿੱਚ ਆਓ।
ਜਾਣਕਾਰੀ ਦੇਣ ਲਈ ਅਤੇ ਸਮੇਂ 'ਚੋਂ ਸਮਾਂ ਕੱਢਣ ਲਈ ਬਹੁਤ ਬਹੁਤ ਸ਼ੁਕਰੀਆ।
ਮੋਸਟ ਵੈਲਕਮ, ਮੋਸਟ ਵੈਲਕਮ, ਥੈਂਕ ਯੂ ਫੋਰ ਹੈਵਿੰਗ ਮੀ। ਬੜਾ ਮਜ਼ਾ ਆਇਆ ਗੱਲ ਕਰਕੇ ਤੁਹਾਡੇ ਨਾਲ। ਯੂ ਵਿਦ ਐਸ ਪੀ ਐਸ ਰੇਡੀਓ।